करते के केते वेश अक्षर वाह गुरु जी का खालसा, वाह गुरु जी की फतेह। परम सम्मान योग जुगो जुग अटल सतगुरु साहिब श्री गुरु ग्रंथ साहिब महाराज जी के पावन पवित्र हजूरी अंदर सुभाए मान खोए बैठे गुरमुख प्यारे सत संगी जनों, सतगुरु जी की कृपा का सदका आप जी ने रात्रि दे इस विशेष दीवान विच अमृत गुरबाणी का कीर्तन गुरु सवारियां पासों श्रवण किया है, जो परसों तो आप सोहेला साहब जी की अमृत गुरबाणी की विचार गुरु कृपा के नाल प्रारंभ की है। अज इस पवित्र बाणी का दूसरा शब्द है ते इस शब्द के उच्चारण करता ने धन गुरु नानक साहब सच्चे पातशाह जी महाराज। आओ इस पवित्र बाणी का पाठ हर गुरसिख जिसनू सतगुरु ने नित नेम की दात बख्शी है रोजाना सौन लग्या करदा है ते चित विच भी यही आया सी कि जो बाणी आपां रोज पढ़ने शाम नू रात नू सौन लग्या उहदे कुछ ना कुछ अर्थ असानू समझ पै जा। करो कृपालता आप जितने भी सतगुरु जी की चरण शरण विच एकत्र होए हो कृपालता करो आप जी दे चरणा विच बेनती है कि एकाग्रता की दात जरूर बख्शिया जे ते असल विच संगत विच आउण दा भाव भी इह वे कि किसे तरीके दे नाल इह खिंडिया होया मन इह भटकदा होया दुष्क कलेश विच क्रुझिया होया मन इहदे विच किते एकाग्रता आ जाए ते एकाग्र होया मन गुरु के शब्द विच जुड़ सके। बख्शो आशीष बड़े प्यार अदब दे नाल कोई भी रचना वांझी ना रहे उच्चारण करो जी सतनाम श्री वाहे गुरु जी। करो कृपालता फिर उच्चारण करो जी सतनाम श्री वाहे गुरु जी। सतगुरु गुरु नानक साहिब महाराज जी ने अज दे इस पावन पवित्र अमृत बचन अंदर जो बख्शिश की तीक है हर एक मनुख मात्र नू ए उपदेश दृढ़ कराण दे लई सतगुरु किन्ने उस करते दे अनेका नाम ने उस करते दे संबंधी अनेका विद्वाना ने लिखिया ते अनेका महापुरुषा ने भगता ने प्रभु प्यारिया ने उस परमेश्वर दे संबंधी ग्रंथा की रचना की थी। पर नाल एक बचन के इस शब्द नू जदों सी अज विचारांगे ते इस शब्द की रहाओ की तुक है बाबा जय कर करते कीर्त होए। बाबा का अर्थ गुरु ग्रंथ साहिब दे अंदर भाई भी आया, बाबा का अर्थ सियाणा दाना बंदा भी आया है, ਕਿ ਗੁਰਮੁਖੋ ਬਾਬਾ ਦਾ ਅਰਥ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਰਮੇਸ਼ਵਰ ਨੂੰ ਵੀ ਸੰਬੋਧਨ ਕੀਤਾ ਗਿਆ। ਇਕਾਗਰਤਾ ਥੋੜੀ ਜੀ ਆਪ ਕਿਰਪਾ ਕਰ ਬਖਸ਼ਿਆ ਜੀ। ਹੁਣ ਆਰੰਭ ਵਿੱਚ ਆਇਆ ਛੇ ਘਰ, ਛੇ ਗੁਰ, ਛੇ ਉਪਦੇਸ਼, ਗੁਰ ਗੁਰ ਏਕੋ ਵੇਸ਼ ਅਨੇਕ। ਅਖਰੀ ਅਰਥ ਆਪਾਂ ਇਹਦੇ ਇਹ ਕਰਾਂਗੇ ਤੇ ਬਾਣੀ ਵਿੱਚ ਦੋ ਵਾਰੀ ਇਸ ਸ਼ਬਦ ਵਿੱਚ ਘਰ ਸ਼ਬਦ ਆਏ। ਛੇ ਘਰ ਦਾ ਅਰਥ ਹੈ ਛੇ ਸ਼ਾਸਤਰ, ਛੇ ਗੁਰ ਦਾ ਅਰਥ ਹੈ ਇਹਨਾਂ ਛੇ ਸ਼ਾਸਤਰਾਂ ਦੇ ਰਚਨ ਵਾਲੇ ਰਿਸ਼ੀ, ਇਹਨਾਂ ਦੇ ਰਚੈਤਾ, ਤੇ ਛੇ ਉਪਦੇਸ਼ ਦਾ ਅਰਥ ਹੈ ਇਹਨਾਂ ਛੇਵਾਂ ਸ਼ਾਸਤਰਾਂ ਦੇ, ਛੀਆਂ ਸ਼ਾਸਤਰਾਂ ਦੇ ਆਪੋ ਆਪਣੇ ਉਪਦੇਸ਼ ਨੇ। ਫਿਰ ਨਾਲ ਇੱਕ ਬਚਨ ਕੀਤੋ ਨੇ ਕਿ ਗੁਰ ਗੁਰ ਏਕੋ, ਕਹਿੰਦੇ ਨੇ ਇਹਨਾਂ ਸਾਰਿਆਂ ਦਾ ਗੁਰੂ ਜੋ ਸ਼੍ਰੋਮਣੀ ਉਹ ਕੇਵਲ ਕਰਤਾ ਪੁਰਖ ਵਾਹਿਗੁਰੂ ਏ, ਵੇਸ਼ ਅਨੇਕ, ਉਸ ਇੱਕ ਨੇ ਆਪਣੇ ਅਨੇਕਾਂ ਵੇਸ਼ ਬਣਾਏ ਹੋਏ। ਅੱਗੇ ਬਚਨ ਹੈ ਬਾਬਾ ਹੇ ਪ੍ਰਭੂ ਜੈ ਘਰ। ਇੱਥੇ ਆਮ ਤੌਰ ਤੇ ਟੀਕਾਕਾਰਾਂ ਨੇ ਘਰ ਦਾ ਅਰਥ ਕੀਤਾ ਸਤ ਸੰਗਤ ਰੂਪੀ ਘਰ, ਪਰ ਕੁਝ ਕੁ ਗੁਰਮੁਖਾਂ ਨੇ ਘਰ ਦਾ ਅਰਥ ਕੀਤਾ ਗ੍ਰੰਥ, ਕਿ ਹੇ ਮਾਲਕ ਉਹਨਾਂ ਗ੍ਰੰਥਾਂ ਦਾ ਉਹ ਸਭ ਤੋਂ ਸ੍ਰੇਸ਼ਟ ਨੇ ਜਿਨ੍ਹਾਂ ਵਿੱਚ ਤੇਰੇ ਨਾਮ ਦੀ ਕੀਰਤੀ ਹੋਵੇ, ਤੇ ਉਹਨਾਂ ਗ੍ਰੰਥਾਂ ਦਾ ਉਸ ਸਿਧਾਂਤ ਦਾ ਬੋਲਬਾਲਾ ਹੋਵੇ ਜਿਸ ਵਿੱਚ ਮਾਲਕ ਕੇਵਲ ਤੇਰੇ ਸਿਮਰਨ ਦੀ ਗੱਲ ਕੀਤੀ ਜਾਏ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ। ਪਹਿਲਾਂ ਅਰਜ਼ ਕਰਨੀ ਚਾਹੁੰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕੇਵਲ ਘਰ ਸ਼ਬਦ ਤੇ, ਕਿਉਂਕਿ ਬਾਣੀ ਵਿੱਚ ਘਰ ਸ਼ਬਦ ਦੀ ਬੜੀ ਬੜੀ ਵਰਤੋਂ ਕੀਤੀ ਗਈ। ਉਚਾਰਨ ਘਰ ਦਾ ਇੱਕ, ਪਰ ਧਿਆਨ ਰੱਖਿਓ ਕਿ ਸਪੈਲਿੰਗ ਇੱਕ ਨਹੀਂ। ਜਦੋਂ ਅਸੀਂ ਘਰ ਸ਼ਬਦ ਬਾਣੀ ਵਿੱਚ ਪੜ੍ਹਦੇ ਹਾਂ ਘੱਗਾ ਤੇ ਰਾਰਾ ਘਰ, ਇਹ ਵੀ ਆਉਂਦਾ ਉਚਾਰਨ ਆਪਾਂ ਘਰ ਹੀ ਕਰਨੇ। ਜਦੋਂ ਪੜ੍ਹਦੇ ਹਾਂ ਘੱਗਾ ਰਾਰਾ ਤੇ ਥੱਲੇ ਔਂਕੜ ਘਰ, ਇਹ ਵੀ ਸ਼ਬਦ ਆਪਾਂ ਪੜ੍ਹਦੇ ਹਾਂ। ਤੇ ਇੱਕ ਸਰੂਪ ਤੀਸਰਾ ਆਉਂਦਾ ਕਿ ਘੱਗਾ ਰਾਰੇ ਨੂੰ ਸਿਹਾਰੀ ਘਰ। ਹੁਣ ਗੁਰਮੁਖੋ ਧਿਆਨ ਦਿਆ ਜੇ ਉਚਾਰਨ ਇੱਕੋ ਜਿਹੇ ਤੇ ਕੀ ਘਰ ਸ਼ਬਦ ਜਿਹੜਾ ਬਾਣੀ ਵਿੱਚ ਆ ਗਿਆ ਉਹਦੇ ਅਰਥ ਵੀ ਇੱਕੋ ਨੇ? ਆਮ ਤੌਰ ਤੇ ਅਸੀਂ ਜਦੋਂ ਘਰ ਸ਼ਬਦ ਵਰਤਨੇ ਆ ਤੇ ਉਹਦੇ ਲਈ ਵਰਤਨੇ ਜਿੱਥੇ ਸਾਡਾ ਵਸੇਬਾ ਹੋਵੇ, ਜਿੱਥੇ ਅਸੀਂ ਰਹਿੰਦੇ ਹਾਂ, ਤੇ ਕਹਿੰਦੇ ਹਾਂ ਵੀ ਇਹ ਮੇਰਾ ਘਰ ਹੈ। ਰਹਿਣ ਵਾਲੀ ਥਾਂ ਨੂੰ ਘਰ ਕਿਹਾ ਜਾਂਦਾ ਹੈ। ਪਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜੇ ਕੋਈ ਬੰਦਾ ਕੇਵਲ ਇੱਕ ਸ਼ਬਦ ਚੁੱਕ ਕੇ ਕਹੇ ਵੀ ਘਰ ਦੇ ਅਰਥ ਕੀ ਨੇ, ਤੇ ਗੁਰਮੁਖੋ ਜਿੰਨੀ ਦੇਰ ਤੱਕ ਆਪਾਂ ਉਸ ਸ਼ਬਦ ਦੀ ਪੂਰੀ ਪੰਕਤੀ ਨਹੀਂ ਪੜਾਂਗੇ ਓਨੀ ਦੇਰ ਤੱਕ ਸਮਝ ਹੀ ਨਹੀਂ ਪੈਣੀ ਵੀ ਘਰ ਦੇ ਅਰਥ ਕੀ। ਹੁਣ ਬਾਣੀ ਵਿੱਚ ਘਰ ਜਿਨ੍ਹਾਂ ਜਿਨ੍ਹਾਂ ਪ੍ਰਕਰਣਾਂ ਵਿੱਚ ਆਇਆ ਮੈਂ ਉਹ ਸੰਖੇਪ ਵਿੱਚ ਆਪ ਨਾਲ ਜ਼ਰੂਰ ਸਾਂਝਾ ਕਰਾਂਗਾ। ਇੱਕ ਤਾਂ ਹੁੰਦਾ ਕਿ ਸੋਰਥ ਮਹੱਲਾ ਪੰਜਵਾਂ ਸਿਰਫ ਉਦਾਹਰਣ ਨੇ ਕਿ ਘਰ ਤੀਜਾ ਆ ਪੜ੍ਹਦੇ, ਘਰ ਬਾਰਵਾਂ, ਘਰ ਪੰਜਵਾਂ, ਘਰ ਚੌਥਾ। ਜਿਹੜਾ ਰਾਗ ਸ਼ੁਰੂ ਹੁੰਦਾ ਸ਼ਬਦ ਦੇ ਆਰੰਭ ਵਿੱਚ ਸਰਲੇਖ ਵਿੱਚ ਆਉਂਦਾ ਕਿ ਮਹੱਲਾ ਪੰਜਵਾਂ ਘਰ ਤੀਜਾ, ਮਹੱਲਾ ਮਹੱਲਾ ਤੀਜਾ ਘਰ ਚੌਥਾ। ਹੁਣ ਉੱਥੇ ਘਰ ਦਾ ਅਰਥ ਕੀ? ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਤੋਂ ਲੈ ਕੇ 17 ਤੱਕ ਘਰਾਂ ਦੀ ਵਰਤੋਂ ਕੀਤੀ ਗਈ, ਘਰ 17ਵਾਂ ਵੀ ਆਏ। ਹੁਣ ਇਸ ਸੰਬੰਧੀ ਸਿਆਣੇ ਗੁਰਮੁਖਾਂ ਦੀਆਂ ਦੋ ਰਾਵਾਂ ਨੇ, ਤੇ ਕੱਲ ਮੈਂ ਅਰਜ਼ ਕੀਤੀ ਸੀ ਜਦੋਂ ਕਥਾ ਵਿਚਾਰ ਕਰਨੇ ਆ, ਦਾਅਵਾ ਕੋਈ ਨਹੀਂ ਕਿ ਜੋ ਕੁਛ ਕਹਿ ਰਹੇ ਹਾਂ ਕਿ ਅਖੀਰ ਵਾਲਾ ਸੱਚ ਇਹ ਹੈ, ਆਪਣੀ ਆਪਣੀ ਸੂਝ ਹੈ ਜਿਸਨੇ ਕਿਸੇ ਨੂੰ। ਹੁਣ ਉੱਥੇ ਘਰ ਦੇ ਅਰਥ ਇੱਕ ਤਾਂ ਗੁਰਮੁਖ ਕਰਦੇ ਨੇ ਕਿ ਇਹਨਾਂ ਦਾ ਤਬਲੇ ਦੇ ਤਾਲਾਂ ਨਾਲ ਸੰਬੰਧ ਹੈ, ਦੂਸਰੇ ਅਰਥ ਕਰਦੇ ਨੇ ਇਹਦਾ ਕਾਵ ਕਵਿਤਾ ਦੇ ਨਾਲ ਸੰਬੰਧ ਹੈ, ਕਾਵ ਦੇ ਤੋਲ ਨਾਲ ਸੰਬੰਧ ਹੈ। ਤੇ ਜਦੋਂ ਆਪਾਂ ਕਦੀ ਘਰ ਸ਼ਬਦ ਪੜ੍ਹਨੇ ਆ ਨਾ, ਤੇ ਇੱਕ ਤੁਕ ਆਉਂਦੀ ਹੈ ਏਕ ਸੁਵਾਨ ਕਹਿ ਘਰ ਗਾਵਣਾ, ਉਹ ਸ਼ਬਦ ਦਾ ਸਰਲੇਖ ਜਨਨੀ ਜਾਣਤ ਸੁਤ ਬੜਾ ਹੋਤ ਹੈ। ਹੁਣ ਜਦੋਂ ਏਕ ਸੁਵਾਨ ਕਹਿ ਘਰ ਗਾਵਣਾ, ਘਰ ਗਾਵਣਾ ਜਦੋਂ ਆ ਗਿਆ ਇਹਦਾ ਮਤਲਬ ਕਿਸ ਘਰ ਦਾ ਸੰਬੰਧ ਗਾਉਣ ਨਾਲ ਹੈ, ਨਾ ਕਿ ਕੇਵਲ ਕਵਿਤਾ ਦੇ ਤੋਲ ਨਾਲ। ਏਕ ਸੁਵਾਨ ਕਹਿ ਘਰ ਗਾਵਣਾ, ਤੇ ਆਪਾਂ ਪੁੱਛਾਂਗੇ ਵੀ ਏਕ ਸੁਵਾਨ, ਸੁਵਾਨ ਦਾ ਅਰਥ ਹੁੰਦਾ ਕੁੱਤਾ, ਤੇ ਇਹਦੇ ਅਰਥ ਕੀ ਹੋ ਗਏ ਜੀ? ਏਕ ਸੁਵਾਨ ਕਹਿ ਕਰ ਗਾਵਣਾ, ਤੇ ਗੁਰਮੁਖੋ ਇਹਦਾ ਮਤਲਬ ਇਹ ਵੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਗੁਰੂ ਅਰਜੁਨ ਦੇ ਮੇਹਰ ਕਰ ਰਹੇ ਨੇ ਕਿ ਕਬੀਰ ਸਾਹਿਬ ਦੇ ਸ਼ਬਦ ਨੂੰ ਉਸ ਘਰ ਵਿੱਚ ਗਾਈ ਜਿਸ ਘਰ ਵਿੱਚ ਬਾਬੇ ਨਾਨਕ ਦਾ ਸ਼ਬਦ ਤੂੰ ਇਹ ਗਾਇਆ ਕਿਹੜਾ ਏਕ ਸਵਾਨ ਦੋ ਸਵਾਨੀ ਨਾਲ ਭਲਕੇ ਭੌਂਕੈ ਸਦਾ ਦਿਆਲ ਬਾਣੀ ਪੜਨ ਵਾਲੇ ਗੁਰਮੁਖਾਂ ਨੂੰ ਵੀ ਪਤਾ ਹੈ ਏਕ ਸਵਾਨ ਦਾ ਅਰਥ ਕਿ ਜਿਸ ਘਰ ਵਿੱਚ ਤੂੰ ਉਸ ਸ਼ਬਦ ਨੂੰ ਗਾਇਆ ਇਸ ਸ਼ਬਦ ਨੂੰ ਉਸੇ ਘਰ ਵਿੱਚ ਗਾਈ ਪਹਿਲੇ ਘਰ ਦੇ ਅਰਥ ਨੇ ਕਿ ਇੱਕ ਤੋਂ ਲੈ ਕੇ 17 ਤੱਕ ਇਹਨਾਂ ਦਾ ਗਾਉਣ ਨਾਲ ਸੰਬੰਧ ਤਵਜੋ ਦਿਓ ਦੂਸਰਾ ਘਰ ਦਾ ਅਰਥ ਹੈ ਕਿ ਕਿਰਦਾ ਰੂਪੀ ਘਰ ਤੀਸਰਾ ਘਰ ਦਾ ਅਰਥ ਹੈ ਬਾਣੀ ਵਿੱਚ ਕਿ ਇਸਤਰੀ ਲਈ ਵੀ ਸ਼ਬਦ ਘਰ ਵਰਤੇ ਹੈ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਸਰੀਰ ਲਈ ਵੀ ਘਰ ਸ਼ਬਦ ਵਰਤੇ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਤਮਕ ਅਵਸਥਾ ਲਈ ਵੀ ਸ਼ਬਦ ਘਰ ਵਰਤੇ ਹੈ ਇੱਥੋਂ ਤੱਕ ਕਿ ਇਸ ਸਰੀਰ ਘਰ ਦੇ ਅੰਦਰ ਖਿਰਦੇ ਘਰ ਲਈ ਵੀ ਖਿਰਦੇ ਲਈ ਵੀ ਸ਼ਬਦ ਘਰ ਵਰਤੇ ਅੱਜ ਆਇਆ ਵੀ 6 ਘਰ ਤੇ ਚਿੱਤ ਕੀਤਾ ਸੀ ਵੀ ਇੱਥੇ ਜ਼ਰੂਰ ਰੁਕੀਏ ਵੀ ਘਰ ਦੇ ਅਰਥ ਕੀ ਨੇ ਜਦੋਂ ਆਪਾਂ ਅੰਮ੍ਰਿਤ ਬਾਣੀ ਵਿੱਚ ਪੜ੍ਹਨੇ ਹਾਂ ਕਿ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾਂ ਸਾਧ ਨਾ ਪਾਇਆ ਇੱਥੇ ਘਰ ਦਾ ਅਰਥ ਕਰਾਂਗੇ ਕਿ ਖਿਰਦਾ ਰੂਪੀ ਘਰ ਇਹਦੇ ਅੰਦਰ ਹੀ ਤਾਂ ਸਰੀਰ ਘਰ ਦੇ ਅੰਦਰ ਹੀ ਤਾਂ ਅੰਮ੍ਰਿਤ ਪਿਆ ਇੱਥੇ ਘਰ ਦਾ ਅਰਥ ਗੁਰਮੁਖ ਕਰਦੇ ਨੇ ਖਿਰਦਾ ਰੂਪੀ ਘਰ ਜਦੋਂ ਅਸੀਂ ਬਚਨ ਪੜ੍ਹਦੇ ਹਾਂ ਹਰਖ ਅਨੰਤ ਸੋਗ ਨਹੀਂ ਦੀਆ ਸੋ ਘਰ ਗੁਰੂ ਨਾਨਕ ਕੋ ਦੀਆ ਉੱਥੇ ਘਰ ਦਾ ਅਰਥ ਪਦਵੀ ਜਦੋਂ ਅੰਮ੍ਰਿਤ ਬਾਣੀ ਪੜ੍ਹਦੇ ਹਾਂ ਤੇ ਇੱਕ ਤੋਕ ਹੁੰਦੀ ਹੈ ਘਰ ਕਾ ਮਾਸ ਚੰਗੇਰਾ ਇੱਥੇ ਘਰ ਦਾ ਅਰਥ ਕਰਾਂਗੇ ਘਰ ਵਾਲੀ ਜਦੋਂ ਸ਼ਬਦ ਅਸੀਂ ਪੜ੍ਹਦੇ ਹਾਂ ਘਰ ਛੱਡਣੇ ਇੱਥੇ ਘਰ ਦਾ ਅਰਥ ਜਿਸ ਘਰ ਵਿੱਚ ਅਸੀਂ ਰਹਿੰਦੇ ਪਏ ਹਾਂ ਜਦੋਂ ਅਸੀਂ ਬਚਨ ਪੜ੍ਹਨੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਘਰ ਕੀ ਨਾਰ ਇਹਦਾ ਅਰਥ ਵੀ ਕਰਾਂਗੇ ਘਰ ਵਾਲੀ ਮੇਰੇ ਕਹਿਣ ਤੋਂ ਮੁਰਾਦ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਥੋਂ ਤੱਕ ਕਿ ਜਨਮਾਂ ਨੂੰ ਵੀ ਘਰ ਕੇ ਕਬੀਰ ਸਾਹਿਬ ਦੀ ਇੱਕ ਤੋਕ ਹੁੰਦੀ ਹੈ ਕਿ ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਏ ਆਏ ਉੱਥੇ ਘਰ ਦਾ ਅਰਥ ਕਰਾਂਗੇ ਜਨਮ ਜੂਨ ਪਤਾ ਨੀ ਕਿੰਨੀਆਂ ਕੁ ਜੂਨਾਂ ਅਸੀਂ ਘਰ ਵਸਾ ਕੇ ਆਏ ਹਾਂ ਮੇਰੇ ਕਹਿਣ ਤੋਂ ਮੁਰਾਦ ਕਿ ਘਰ ਦੇ ਅਰਥ ਅਨੇਕਾਂ ਨੇ ਬਾਣੀ ਦੇ ਵਿੱਚ ਹੁਣ ਸ਼ਬਦ ਆ ਗਿਆ ਵੀ 6 ਘਰ ਤੇ 6 ਘਰ ਦਾ ਅਰਥ 6 ਸ਼ਾਸਤਰ ਹਜ਼ੂਰ ਨੇ ਇਹ ਕਿਉਂ ਸ਼ਬਦ ਅੱਜ ਸਾਰਾ ਵਰਤਿਆ ਵੀ ਜਿਸ ਘਰ ਵਿੱਚ ਜਿਸ ਗ੍ਰੰਥ ਵਿੱਚ ਤੇਰਾ ਬੋਲ ਬਾਲਾ ਤੇਰੇ ਨਾਮ ਦੀ ਚਰਚਾ ਹੈ ਮਾਲਕ ਉਸ ਗ੍ਰੰਥ ਦੀ ਜੈ ਜੈਕਾਰ ਹੋਵੇ ਮੈਂ ਅੱਗੇ ਥੋੜਾ ਜਿਹਾ ਤੁਰਨਾ ਚਾਹੁੰਦਾ ਕਿਉਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਕਿਰਪਾ ਕੀਤੀ ਹੈ ਜਦੋਂ ਉਹਨਾਂ ਦੇ ਆਪਾਂ ਬਚਨ ਪੜ੍ਹਨੇ ਹਨ ਵੈਸੇ ਤੇ ਧਰਮ ਗ੍ਰੰਥ ਦਾ ਮਤਲਬ ਇਹ ਵੇ ਕਿ ਪੜ੍ਹ ਕੇ ਧਰਮ ਨੂੰ ਬੰਦਾ ਕਮਾਏ ਤੇ ਪ੍ਰਭੂ ਦੇ ਚਰਨਾਂ ਵੀ ਜੁੜੇ ਪਰ ਖਿਮਾ ਕਰਿਓ ਅੱਜ ਆਮ ਤੌਰ ਤੇ ਗ੍ਰੰਥਾਂ ਨੂੰ ਵਰਤਿਆ ਜਾਂਦਾ ਇੱਕ ਸ਼ਸਤਰ ਦੇ ਤਰ੍ਹਾਂ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੇ ਲਈ ਪ੍ਰਮਾਣ ਦੇਈ ਜਾਣੇ ਇੱਕ ਦੂਜੇ ਦੀ ਖੌਮੇ ਵਧਾਈ ਜਾਣੀ ਗੁਰੂ ਸਾਹਿਬ ਨੂੰ ਪੁੱਛੋ ਤੇ ਜਦੋਂ ਉਹਨਾਂ ਨੂੰ ਕਿਤਾਬ ਖੋਲ ਕੇ ਪੁੱਛਿਆ ਨਾ ਕਹਿਣ ਲੱਗੇ ਬਾਬਾ ਜੀ ਇਹ ਮੈਂ ਪਿਛਲੇ ਦਿਨ ਹੀ ਸਾਨੂੰ ਜ਼ੇ ਅਰਜ਼ ਕਰਕੇ ਆਇਆ ਅਸੀਂ ਹਿੰਦੂ ਮੁਸਲਮਾਨ ਨੂੰ ਜ਼ਰੂਰ ਕਹਿੰਦੇ ਹਾਂ ਪਰ ਸਿੱਖ ਕਦੀ ਤੂੰ ਆਪਣੇ ਅੰਦਰ ਮਣਾ ਝਾਤੀ ਮਾਰੀ ਤੇਰੇ ਤੇ ਵੀ ਬਚਨ ਲਾਗੂ ਹੋਣ ਜਦੋਂ ਹਜ਼ੂਰ ਨੂੰ ਸਵਾਲ ਕਰਦੇ ਨੇ ਪੁੱਛਣ ਗੱਲ ਇਮਾਨ ਦੀ ਇਮਾਨ ਦਾ ਅਰਥ ਹੁੰਦਾ ਧਰਮ ਇਮਾਨ ਦਾ ਅਰਥ ਹੈ ਕਿ ਆਪਣੀ ਕਮਾਈ ਕਰਨ ਵਾਲਾ ਧਰਮ ਕਹਿੰਦੇ ਨੇ ਦੋਨੋਂ ਇਕੱਠੇ ਹੋਏ ਤੇ ਗੱਲ ਉਹ ਇਮਾਨ ਦੀ ਪੁੱਛਦੇ ਨੇ ਤੇ ਉਹਨਾਂ ਦਾ ਪਹਿਲਾ ਸਵਾਲ ਇਹ ਸੀ ਤੇ ਅੱਜ ਹਰ ਬੰਦੇ ਦਾ ਇਹ ਸਵਾਲ ਹੈ ਜਿੰਨੀ ਦੇਰ ਤੱਕ ਸਾਡੇ ਅੰਦਰੋਂ ਇਹ ਦੁਬਧਾ ਨਹੀਂ ਨਿਕਲਦੀ ਪਰਮਾਰਥ ਨੂੰ ਆਪਾਂ ਕਿਵੇਂ ਕਮਾ ਲਵਾਂਗੇ ਉਹ ਸਵਾਲ ਸੀ ਕਿ ਅਸੀਂ ਵੱਡੇ ਹਾਂ ਕਿ ਹਿੰਦੂ ਵੱਡਾ ਹੈ ਜ਼ੋਰ ਇਹ ਹੀ ਲੱਗਾ ਮੈਂ ਵੱਡਾ ਵਾਂ ਜਾਂ ਦੂਜੀ ਸੰਸਥਾ ਵਾਲਾ ਵੱਡਾ ਹੈ ਮੈਂ ਵੱਡਾ ਵਾਂ ਜਾਂ ਦੂਜੇ ਧਰਮ ਵਾਲਾ ਵੱਡਾ ਹੈ ਬਾਬੇ ਨਾਨਕ ਦੇ ਪਏ ਸਾਹਮਣੇ ਮੱਕੇ ਦੀ ਧਰਤੀ ਤੇ ਪਹਿਲਾ ਸਵਾਲ ਇਹ ਸੀ ਕਿ ਸਾਂਝੀਆਂ ਗੱਲਾਂ ਕਰਨ ਵਾਲਿਆ ਕਿ ਤੁਸੀਂ ਫੈਸਲਾ ਕਰਕੇ ਦੱਸੋ ਦੋਨਾਂ ਵਿੱਚੋਂ ਵੱਡਾ ਕਿਹੜਾ ਧਿਆਨ ਦਿਆ ਜੀ ਅੱਜ ਦੇ ਸ਼ਬਦ ਦੇ ਵਿਸ਼ੇ ਵਲਾਉਣਾ ਪੁੱਛਣ ਗੱਲ ਇਮਾਨ ਦੀ ਤੇ ਕੌਣ ਪੁੱਛਦੇ ਨੇ ਅਨਪੜ੍ਹ ਬੰਦੇ ਨੇ ਜਿਹੜੇ ਧਰਮ ਦਾ ਦਾਵਾ ਕਰਦੇ ਨੇ ਕਾਜ਼ੀ ਮੁੱਲਾ ਇਕੱਠੇ ਹੋਈ ਆਮ ਬੰਦੇ ਦਾ ਜ਼ਿਕਰ ਨਹੀਂ ਕੀਤਾ ਕਾਜ਼ੀ ਆ ਗਏ ਮੁੱਲਾ ਆ ਗਏ ਪੁੱਛਣ ਗੱਲ ਇਮਾਨ ਦੀ ਕਾਜ਼ੀ ਮੁੱਲਾ ਇਕੱਠੇ ਹੋਈ ਵੱਡਾ ਸਾਂਗ ਵਰਤਾਇਆ ਲੱਖ ਨਾ ਸਕੈ ਕੁਦਰਤ ਕੋਈ ਅਗਲਾ ਸਵਾਲ ਸੀ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਹੋਈ, ਕਹਿੰਦੇ ਨੇ ਦਸ ਖਾਂ ਫੋਲ ਕੇ ਕਿਤਾਬ ਕਿਹੜਾ ਵੱਡਾ, ਹਿੰਦੂ ਵੱਡਾ ਕਿ ਮੁਸਲਮਾਨ ਵੱਡਾ? ਅੱਗੋ ਮੇਰੇ ਸਾਹਿਬ ਦਾ ਜਿਹੜਾ ਉੱਤਰ ਸੀ ਨਾ, ਸਿੱਖ ਕਦੀ ਸਾਰੀ ਜ਼ਿੰਦਗੀ ਉਹਨੂੰ ਪੱਲੇ ਬੰਨ ਲੈਂਦਾ ਤੇ ਸ਼ਾਇਦ ਇਹਦੇ ਅੰਦਰ ਕਦੀ ਦੁਬਧਾ ਨਾ ਖੜੀ ਹੁੰਦੀ। ਕਹਿਣ ਲੱਗੇ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖੇ ਖਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਕਹਿਣ ਲੱਗੇ ਜੇ ਪੱਲੇ ਧਰਮ ਨਹੀਂ ਤੇ ਦੋਨੋਂ ਰੋਣਗੇ ਤੇ ਮੈਂ ਸੋਚਣਾ ਕਿ ਸਿੱਖਾ ਤੂੰ ਇਹਨੂੰ ਜ਼ਰੂਰ ਆਪਣੇ ਆਪ ਨੂੰ ਨਾਲ ਦਰਜ ਕਰ ਲਈ, ਜੇ ਪੱਲੇ ਤੇਰੇ ਅਮਲ ਕੋਈ ਨਹੀਂ ਤੇ ਤੂੰ ਵੀ ਦਾਵਾ ਕਰੀ ਜਾ ਮੈਂ ਸਭ ਤੋਂ ਵੱਡਾ ਵਾ, ਕਮਾਈ ਕੋਈ ਨਹੀਂ ਤੇ ਰੁਕਾਵਟ ਬਣੀ। ਧਿਆਨ ਦਿਆ ਜੇ ਉਹਨਾਂ ਨੂੰ ਪੁੱਛਿਆ ਵੀ ਇਹ ਦੋਨੋਂ ਕਿਉਂ ਰੋਈ, ਤੇ ਅੱਗੇ ਫਿਰ ਉਹਨਾਂ ਨੇ ਇੱਕ ਹੋਰ ਤੋਕ ਗਈ, ਹਿੰਦੂ ਮੁਸਲਮਾਨ ਦੋਵੇਂ ਦਰਗਹਿ ਅੰਦਰ ਲੈਣ ਨਾ ਢੋਈ। ਹੁਣ ਆਪਾਂ ਕੁਦਰਤੀ ਤੌਰ ਤੇ ਸੋਚਾਂਗੇ ਵੀ ਸਭ ਦਾ ਸਾਂਝਾ ਬਾਬਾ, ਸਭ ਨੂੰ ਸਾਂਝਾ ਉਪਦੇਸ਼ ਦੇਣ ਵਾਲੇ, ਉਹਨਾਂ ਨੇ ਕਿਉਂ ਕਹਿ ਦਿੱਤਾ ਕਿ ਦਰਗਹਿ ਅੰਦਰ ਲੈਣ ਨਾ ਢੋਈ, ਤੇ ਉਹਦੇ ਸੰਬੰਧੀ ਭਾਈ ਗੁਰਦਾਸ ਜੀ ਦੀ ਇੱਕ ਪੌੜੀ ਆਪ ਨਾਲ ਸਾਂਝੀ ਕਰਨੀ? ਕਿਉਂ ਦਰਗਹਿ ਢੋਈ ਨਹੀਂ ਮਿਲਣੀ, ਕਿਉਂ ਦੋਨੋਂ ਰੋਣਗੇ? ਤੇ ਗੁਰਮੁਖੋ ਨੂੰ ਇਹ ਨਾ ਸਮਝੋ ਕੇਵਲ ਹਿੰਦੂ ਤੇ ਮੁਸਲਮਾਨ ਲਈ, ਸਾਹਿਬ ਨੇ ਭਾਈ ਗੁਰਦਾਸ ਹੋਰਾਂ ਨੇ ਇੱਕ ਬਚਨ ਕਿਹਾ, ਉਹਨਾਂ ਦੀ ਪੌੜੀ ਹੈ, ਜਦੋਂ ਅਸੀਂ ਪੜ੍ਹਦੇ ਹਾਂ ਚਾਰ ਵਰਨ ਚਾਰ ਮਜ਼ਹਬਾਂ ਜਦ ਵਿੱਚ ਹਿੰਦੂ ਮੁਸਲਮਾਨ ਏ, ਕਿਉਂ ਢੋਈ ਨਹੀਂ ਮਿਲਦੀ? ਬਾਬਾ ਜੀ ਕਹਿਣ ਲੱਗੇ ਖੋਵੇ ਧਰਮ। ਗੁਰਮੁਖੋ ਧਰਮ ਤਾਂ ਰਸਕ ਬੈਰਾਗੀਆਂ ਦਾ ਇੱਕ ਕਾਫਲਾ ਹੈ, ਧਰਮ ਤਾਂ ਅੰਦਰੋਂ ਭਿੱਜੇ ਹੋਏ ਲੋਕਾਂ ਦਾ ਇੱਕ ਬਹੁਤ ਵੱਡਾ ਸਮੂਹ ਹੈ, ਉਹ ਧਰਮ ਨਹੀਂ ਕਿ ਜਿਸ ਧਰਮ ਦੇ ਨਾਂ ਤੇ ਕੁਕਰਮ ਕੀਤੇ ਜਾਣ, ਬੁਰਕਾ ਧਰਮ ਦਾ ਹੋਵੇ। ਸਾਹਿਬ ਨੇ ਸ਼ਬਦ ਵਰਤੇ ਚਾਰ ਵਰਨ ਚਾਰ ਮਜ਼ਹਬਾਂ ਜਗ ਵਿੱਚ ਹਿੰਦੂ ਮੁਸਲਮਾਨ, ਖੁਦੀ ਬਖੀਲੀ ਕੀ ਇਹ ਧਰਮ ਦੇ ਲੱਛਣ ਨੇ ਕਿ ਖੁਦ ਗਰਜੀ ਤੇ ਇੱਕ ਦੂਜੇ ਨੂੰ ਨੀਵਾਂ ਦਿਖਾਉਣਾ ਕਦੀ ਨਹੀਂ ਧਰਮ ਹੋ ਸਕਦਾ? ਖੁਦੀ ਬਖੀਲੀ ਤਕਬਰੀ ਖਿੰਨੋ ਕਾਤਾਨ ਕਰੇਣ ਧਨਾਣੇ ਗੰਗ ਬਨਾਰਸ ਹਿੰਦੂਆਂ, ਮੱਕਾ ਮੁਸਲਮਾਨਾ ਮੱਕਾ ਕਾਬਾ ਮੁਸਲਮਾਨੇ। ਫਿਰ ਕਹਿਣ ਲੱਗੇ ਸੁੰਨਤ ਮੁਸਲਮਾਨ ਦੀ ਤਿਲਕ ਜੰਜੂ ਹਿੰਦੂ ਲੋਭਾਣੇ। ਉਹਦੇ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਵੇਦ, ਉਹਦੇ ਵਿੱਚ ਇੱਕ ਹੋਰ ਵੀ ਪੁੱਤੋਕ ਹੁੰਦੀ ਹੈ, ਰਾਮ ਰਹੀਮ ਕਹਾਏ ਦੇ ਇੱਕ ਨਾਂ ਦੋ ਰਾਹ ਭੁਲਾਣੇ। ਤੇ ਕਹਿਣ ਲੱਗੇ ਵੇਦ ਕਤੇ ਭੁਲਾਏ ਗਏ, ਜਿਨ੍ਹਾਂ ਨੇ ਵੇਦ ਪੜ੍ਹੇ ਕਤੇ ਪੜ੍ਹੇ, ਉਹਨਾਂ ਦੇ ਸਿਧਾਂਤ ਨੂੰ ਭੁਲਾ ਕੇ ਕੇਵਲ ਲਾਲਚ ਵਿੱਚ ਹੋ ਕੇ ਸ਼ੈਤਾਨ ਵਾਲੀ ਬਿਰਤੀ ਬਣ ਗਈ। ਤਾਂ ਹੀ ਤਾਂ ਦੋਨਾਂ ਨੂੰ ਢੋਈ ਨੇ, ਵੇਦ ਕਤੇ ਭੁਲਾਏ ਗਏ, ਮੋਏ ਲਾਲਚ ਦੁਨੀ ਸ਼ੈਤਾਨੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾ। ਜੇ ਪੱਲੇ ਸੱਚ ਨਹੀਂ ਤੇ ਬਾਬਾ ਜੀ ਕਹਿੰਦੇ ਨੇ ਫਿਰ ਇਹ ਤੇਰੇ ਗ੍ਰੰਥਾਂ ਦਾ ਰੌਲਾ, ਤੇਰੇ ਮਜ਼ਹਬ ਦਾ ਰੌਲਾ, ਤੇਰੀ ਸ਼ਰ੍ਹਾਂ ਸ਼ਰਈਅਤ ਦਾ ਰੌਲਾ, ਇਹ ਕਿਸੇ ਅਰਥ ਨਹੀਂ। ਹਜ਼ੂਰ ਨੇ ਅੱਜ ਸ਼ਬਦ ਵਰਤੇ, ਕਹਿਣ ਲੱਗੇ ਛੇ ਸ਼ਾਸਤਰ ਨੇ, ਮੈਂ ਥੋੜਾ ਜਿਹਾ ਇਹਨਾਂ ਸੰਬੰਧੀ ਆਪ ਨਾਲ ਅਰਜ਼ ਕਰਨੀ ਚਾਹਨਾ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਇੱਕ ਕਿਰਪਾ ਕੀਤੀ ਹਿੰਦੁਸਤਾਨ ਦੀ ਧਰਤੀ, ਦੇਖੋ ਪੱਛਮ ਨੇ ਬਹੁਤ ਖੋਜ ਕੀਤੀ ਬਾਹਰ ਦੀ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਪੂਰਬ ਨੇ ਅੰਦਰ ਨੂੰ ਬੜਾ ਖੋਜਿਆ। ਪੱਛਮ ਮਾੜਾ ਨਹੀਂ, ਪੱਛਮ ਨੇ ਇੰਨੀ ਖੋਜ ਕੀਤੀ, ਇਹਦੀ ਖੋਜ ਵਿੱਚੋਂ ਵੱਡੇ ਵੱਡੇ ਵਿਗਿਆਨੀ ਪੈਦਾ ਹੋਏ, ਤੇ ਪੂਰਬ ਨੇ ਇੰਨਾ ਕੁ ਖੋਜਿਆ, ਉਹਦੀ ਖੋਜ ਵਿੱਚੋਂ ਵੱਡੇ ਵੱਡੇ ਬ੍ਰਹਮ ਗਿਆਨੀ ਪੈਦਾ ਹੋਏ। ਆਪ ਇਹਦੇ ਤੋਂ ਇਨਕਾਰ ਹੀ ਨਹੀਂ ਹੋ ਸਕਦੇ। ਇਹਨੇ ਵਿਗਿਆਨ ਪੈਦਾ ਕੀਤਾ, ਉਹਨੇ ਬ੍ਰਹਮ ਗਿਆਨ ਪੈਦਾ ਕੀਤਾ, ਪਰ ਜਦੋਂ ਆਪਾਂ ਉੱਥੋਂ ਦੇ ਗਿਆਨ ਨੂੰ ਪੜ੍ਹਨੇ ਤੇ ਭਾਰਤ ਦਾ ਅਖਰੀ ਅਰਥ ਵੀ ਇਹ ਕੀ, ਭਾਵੇਂ ਆਮ ਤੌਰ ਤੇ ਕਿਹਾ ਜਾਂਦਾ ਵੀ ਭਾਰਤ ਜਿਹੜਾ ਸ਼ਬਦ ਦੇ ਰਾਜਾ ਭਰਤ ਦੇ ਨਾਮ ਤੇ ਇੱਕ ਗੁਰਮੁਖ ਨੇ ਦੇ ਅਰਥ ਕੀਤੇ ਨੇ ਭਾਰਤ, ਭਾ ਦਾ ਅਰਥ ਕੀਤਾ ਪ੍ਰਕਾਸ਼ ਗਿਆਨ ਵਿਦਿਆ, ਰਤ ਦਾ ਅਰਥ ਪ੍ਰੇਮ, ਉਹ ਧਰਤੀ ਜਿੱਥੇ ਵਿਦਿਆ ਦੇ ਅਤ ਦੇ ਉੱਚ ਦਰਜੇ ਦੇ ਪ੍ਰੇਮੀ ਰਹਿੰਦੇ, ਇਹਦੇ ਅਰਥ ਇਹ ਵੀ ਕੀਤੇ। ਹੁਣ ਕੋਸ਼ਕਾਰਾਂ ਦੇ ਅਰਥ ਆਪਣੇ ਢੰਗ ਦੇ, ਪ੍ਰੇਮ ਸ਼ਬਦ ਅਸੀਂ ਵਰਤਨੇ ਤੇ ਪ੍ਰੇਮ ਦੇ ਅਰਥ ਜਦੋਂ ਕੋਈ ਪੁੱਛੇ ਆਪਾਂ ਪ੍ਰਿਆਵਾਚੀ ਸ਼ਬਦ ਬਣਾ ਦਿਆਂਗੇ, ਪ੍ਰੇਮ ਦਰ ਤੇ ਪਿਆਰ ਜੀ, ਪ੍ਰੇਮ ਦਰ ਤੇ ਪ੍ਰੀਤ ਜੀ, ਪ੍ਰੇਮ ਦਰ ਤੇ ਅੰਦਰ ਦੀ ਖਿੱਚ ਜੀ। ਤੇ ਸੰਤ ਬਾਬਾ ਅਤਰ ਸਿੰਘ ਮਸਤੂਵਾਣੇ ਵਾਲੇ ਨਾ, ਉਹਨਾਂ ਨੂੰ ਪੁੱਛਿਆ ਵੀ ਪ੍ਰੇਮ ਦਾ ਅਰਥ ਕੀ ਹੈ, ਉਹਨਾਂ ਨੇ ਸੰਧੀ ਛੇਦ ਕਰਕੇ ਕਿਆ, ਕਹਿਣ ਲੱਗੇ ਪਰੇ ਮੈਂ, ਜਿੱਦਣ ਤੇਰੇ ਅੰਦਰੋਂ ਮੈਂ ਨਿਕਲ ਗਈ ਬਾਕੀ ਪ੍ਰੇਮ ਹੀ ਪ੍ਰੇਮ, ਮੈਂ ਨੂੰ ਪਰੇ ਕਰ ਦੇਈ, ਹਾਂ ਨੂੰ ਮਿਟਾਈ। ਦੇਖੋ ਸ਼ਬਦ ਨੇ, ਇੱਕ ਸੱਜਣ ਨੇ ਖੁਦਾ ਸ਼ਬਦ ਅਸੀਂ ਵਰਤਨੇ ਕਿ ਖੁਦਾ ਜਾਂ ਖੁਦਾਏ, ਤੇ ਉਹ ਕਹਿੰਦਾ ਇਹਦਾ ਅਰਥ ਕੀ ਹੈ, ਕਹਿੰਦਾ ਕਦੀ ਕਿਸੇ ਫਕੀਰ ਨੂੰ ਪੁੱਛ ਕੇ ਦੇਖੀ ਵੀ ਖੁਦਾ ਦੇ ਅਰਥ ਕੀ ਨੇ। ਅਸੀਂ ਅਰਥ ਕਰਾਂਗੇ ਰੱਬ ਅੱਲਾ, ਮੈਂ ਅਰਜ਼ ਕੀਤੀ ਕੋਸ਼ਕਾਰਾਂ ਦੇ ਅਰਥ ਨਹੀਂ ਅਰਜ਼ ਕਰ ਰਿਹਾ। ਜਦੋਂ ਰੰਗ ਵਿੱਚ ਕੋਈ ਰੱਤਦਾ ਤੇ ਉਹਦੇ ਅਰਥ ਉਹਦਾ ਕੋਸ਼ ਵੀ ਆਪਣਾ ਹੁੰਦਾ। ਕਿ ਕਬੀਰ ਜੀ ਦੀ ਬਾਣੀ ਦਾ ਕੋਸ਼ ਕਿਤੋਂ ਲੱਭੋਗੇ? ਜਦੋਂ ਅਸੀਂ ਪੜ੍ਹਨੇ ਆ ਪਹਿਲੀ ਸਰੂਪ ਪਹਿਲੀ ਕਰੂਪ ਕੁਲੱਖਣੀ ਕਰੂਪ ਕੁਲੱਖਣੀ ਸਹੁਰੇ ਪਈ ਹੈ ਬੁਰੀ ਅਬ ਕੀ ਸੁਜਾਨ ਸਰੂਪ ਸੁਲੱਖਣੀ ਸਹਿਜੇ ਉਧਰ ਧਰੀ। ਹੁਣ ਇਹਦੇ ਅਰਥ ਕੀ ਕਰਾਂਗੇ? ਕਹਿਣ ਲੱਗੇ ਪਹਿਲੀ ਇਸਤਰੀ ਕਰੂਪ ਸੀ ਕੁਲੱਖਣੀ ਸੀ ਜਿਹਦੇ ਨਾਲ ਹੁਣ ਸੰਬੰਧ ਬਣਿਆ ਅੱਜ ਦੀ ਸਿਆਣ ਤੇ ਸੋਹਣੀ ਸੁਚੱਜੀ। ਹੁਣ ਕੋਸ਼ਕਾਰ ਅਰਥ ਕਰਨਗੇ ਪਰ ਭਾਵ ਅਰਥ ਕਰਨਗੇ ਗੁਰੂ ਨੂੰ ਨਾਮ ਤੋਂ ਪਹਿਲਾਂ ਜਿਹੜੀ ਬਿਰਤੀ ਸੀ ਭੈੜੀ ਕੁਲੱਖਣੀ ਸੀ ਜਿੱਦਣ ਦੀ ਅੰਦਰ ਨਾਮ ਦੀ ਬਰਕਤ ਹੋਈ ਹੁਣ ਅੰਦਰ ਦੀ ਬਿਰਤੀ ਚੇਂਜ ਹੋ ਗਈ। ਦੇਖੋ ਖੁਦਾ ਦਾ ਅਰਥ ਅਸੀਂ ਕਰਾਂਗੇ ਰੱਬ, ਉਹ ਕਹਿੰਦੇ ਸਨ ਖੁਦਾ, ਇਹਦਾ ਅਰਥ ਹੈ ਖੁਦ ਆ, ਖੁਦ ਆ ਤੇਰੇ ਆਉਣ ਨਾਲ ਮੇਰੇ ਅੰਦਰ ਨੂੰ ਟਿਕਾ, ਖੁਦ ਆ ਤੂੰ ਆਪ ਆਵੇਂ ਤੇ ਟਿਕਾ ਮਿਲਣੇ। ਤੇ ਜਦੋਂ ਉਹ ਆ ਜਾਂਦਾ ਤੇ ਅਰਥ ਬਣਾ ਦਿੱਤੇ ਖੁਦ ਆਏ, ਖੁਦ ਆਏ ਆਪਣੇ ਆਪ ਆਏ, ਖੁਦ ਆਏ ਨੇ ਖੁਦਾ, ਖੁਦ ਆ ਖੁਦਾਏ ਦਾ ਅਰਥ ਹੈ ਖੁਦ ਆਏ ਆਪਣੇ ਆਪ ਆਏ। ਤੇ ਜਿਹੜੀ ਅਰਥ ਕਰਨ ਲੱਗਾ ਸਾਂ ਭਾਰਤ ਦੇ ਅਰਥ ਭਾਵੇਂ ਭਰਤ ਤੋਂ ਕੀਤੇ ਪਰ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਹੋਰਾਂ ਨੇ ਜੇ ਕਿਸੇ ਵਿਸਤਾਰ ਨਾਲ ਪੜ੍ਹਨਾ ਹੋਵੇ ਸੰਸਾਰ ਭਰ ਦਾ ਧਾਰਮਿਕ ਇਤਿਹਾਸ ਪੜ੍ਹਿਓ, ਉਹਦੇ ਵਿੱਚ ਉਹਨਾਂ ਨੇ ਭਾਰਤ ਦੇ ਅਰਥ ਕੀਤੇ ਨੇ ਪ੍ਰਕਾਸ਼ ਜਾਂ ਵਿਦਿਆ ਨੂੰ ਪ੍ਰੇਮ ਕਰਨ ਵਾਲੇ। ਸਭ ਤੋਂ ਪਹਿਲਾਂ ਦੁਨੀਆਂ ਦਾ ਜੋ ਗ੍ਰੰਥ ਹੈ ਛੇ ਸ਼ਾਸਤਰਾਂ ਵੱਲੋਂ ਹੈ ਉਹ ਹੈ ਵੇਦ। ਵੇਦ ਦਾ ਆਖਰੀ ਅਰਥ ਹੈ ਗਿਆਨ। ਇਹਦੀ ਰੂਟ ਇਹਦੀ ਜੋ ਧਾਤੂ ਹੈ ਵੇਦ ਦੀ ਉਹ ਵੇਦ ਦੀ ਧਾਤੂ ਹੈ ਵਿਦ, ਵਿਦ ਵਿੱਚੋਂ ਸ਼ਬਦ ਪੈਦਾ ਹੋਇਆ ਵੇਦ, ਇਹਦਾ ਅਰਥ ਹੈ ਗਿਆਨ। ਹੁਣ ਇਹ ਵੇਦ ਸਭ ਤੋਂ ਪੁਰਾਣਾ ਵੇਦ ਜਿਹੜਾ ਉਹ ਰਿਗ ਵੇਦ ਹੈ, ਰਿਗ ਵੇਦ ਸਭ ਤੋਂ ਪੁਰਾਤਨ ਹੈ। ਤੇ ਇਹਦੇ ਜਿਹੜੇ ਮੰਤਰ ਨੇ ਉਹਨਾਂ ਨੂੰ ਆਮ ਤੌਰ ਤੇ ਸ਼ਰੂਤੀ ਸ਼ਬਦ ਵਰਤਿਆ ਜਾਂਦਾ ਸੀ। ਤੇ ਸ਼ਰੂਤੀ ਕਿਉਂ? ਉਹਦੇ ਮੰਤਰਾਂ ਨੂੰ ਸ਼ਬਦ ਸ਼ਰੂਤੀ ਕਿਹਾ ਗਿਆ ਕਿ ਇਹ ਜਿਹੜੇ ਵੇਦ ਨੇ ਹਿੰਦੂ ਮਤ ਮੁਤਾਬਕ ਇਹਨਾਂ ਦੀ ਉਤਪਤੀ ਦੀਆਂ ਚਾਰ ਤਿੰਨ ਮਨੌਤਾਂ ਨੇ। ਇਕਾਗਰਤਾ ਬਖਸ਼ਿਓ, ਪਹਿਲੀ ਮਨੌਤ ਇਹ ਵੇ ਕਿ ਇਹ ਰਿਸ਼ੀਆਂ ਮੁਨੀਆਂ ਦਾ ਅਨੁਭਵ ਹੈ ਜਿਹੜੇ ਵੇਦਾਂ ਦੇ ਮੰਤਰ ਨੇ। ਦੂਸਰੀ ਮਨੌਤ ਇਹ ਵੇ ਕਿ ਇਹਨਾਂ ਵੇਦਾਂ ਨੂੰ ਉਚਾਰਨ ਕਰਨ ਵਾਲੇ ਜਿਹੜੇ ਨੇ ਉਹ ਬ੍ਰਹਮਾ ਜੀ ਨੇ। ਜਦੋਂ ਅਸੀਂ ਇਹਨਾਂ ਨੂੰ ਪੜ੍ਹਦੇ ਹਾਂ ਕਿ ਸ਼ਰੂਤੀ ਦਾ ਅਰਥ ਹੈ ਸੁਣਨ ਵਾਲੇ ਤੇ ਜਿਨ੍ਹਾਂ ਨੇ ਸੁਣ ਸੁਣ ਕੇ ਯਾਦ ਕੀਤਾ ਤੇ ਉਹਨਾਂ ਦਾ ਨਾਂ ਪੈ ਗਿਆ ਸਰੋਤ, ਜਿਨ੍ਹਾਂ ਨੇ ਸੁਣਿਆ ਤੇ ਸ਼ਾਇਦ ਇਹਤੋਂ ਸ਼ਬਦ ਸਰੋਤੇ ਦਾ ਜਨਮ ਹੋਇਆ ਜਿਹੜਾ ਸੁਣਨ ਵਾਲਾ ਹੋਵੇ। ਸਭ ਤੋਂ ਪੁਰਾਣਾ ਜੋ ਵੇਦ ਹੈ ਉਹ ਹੈ ਰਿਗ ਵੇਦ। ਰਿਗ ਵੇਦ ਤੋਂ ਅੱਗੇ ਆਪਾਂ ਪੜ੍ਹਨੇ ਆ ਅਥਰਬਨ, ਜੁਜ਼ਰ ਤੇ ਸ਼ਾਮ ਵੇਦ। ਵੈਸੇ ਸ਼ਾਮ ਦਾ ਅਰਥ ਹੁੰਦਾ ਬਰਾਬਰ। ਅਥਰਵਨ ਵਿੱਚ ਜਿਹੜੇ ਨੇ ਯੋਗ ਯੱਗ ਹੋਮ ਆਦਿ ਕਰਮ ਕਾਂਡਾ ਦਾ ਜ਼ਿਕਰ ਕੀਤਾ, ਅਥਰਵਨ ਵੇਦ ਦਾ ਵੀ ਜ਼ਿਕਰ ਹੁੰਦਾ। ਚਾਰ ਵੇਦਾਂ ਤੋਂ ਬਾਅਦ ਆਉਂਦੇ ਨੇ ਉਪਨਿਸ਼ਦ। ਮੈਂ ਆਉਣਾ ਸਿਰਫ ਸ਼ਾਸਤਰਾਂ ਵਾਲੇ ਕਿ ਸਿਰਫ ਸੰਖੇਪ ਜੀ ਅਰਜ਼ ਕਰ ਰਿਹਾ ਵੀ ਕਿਉਂ ਅੱਜ ਜ਼ਿਕਰ ਕੀਤਾ ਹਜ਼ੂਰ ਨੇ ਵੀ ਛੇ ਸ਼ਾਸਤਰ ਨੇ। ਚਾਰ ਵੇਦਾਂ ਤੋਂ ਬਾਅਦ ਆਉਂਦੇ ਨੇ ਉਪਨਿਸ਼ਦ। ਉਪਨਿਸ਼ਦ ਆਪਾਂ ਸ਼ਬਦ ਵਰਤਨੇ ਆ, ਉਪ ਦਾ ਅਰਥ ਹੁੰਦਾ ਨੇੜੇ, ਨਿਸ਼ਿਦ ਦਾ ਅਰਥ ਹੁੰਦਾ ਬੈਠਣਾ। ਉਪਨਿਸ਼ਿਦ ਦਾ ਅਰਥ ਹੈ ਨੇੜੇ ਬੈਠਣਾ, ਇਹਦਾ ਅਰਥ ਹੈ ਕਿ ਉਹ ਗਿਆਨ ਜਿਹੜਾ ਰਿਸ਼ੀਆਂ ਦੇ ਬੱਚਿਆਂ ਨੇ ਰਿਸ਼ੀਆਂ ਦੇ ਵਿਦਿਆਰਥੀਆਂ ਨੇ ਉਹਨਾਂ ਦੇ ਨੇੜੇ ਬੈਠ ਕੇ ਹਾਸਲ ਕੀਤਾ, ਉਹਨੂੰ ਉਸ ਗ੍ਰੰਥਾਂ ਨੂੰ ਜਿਹੜੇ ਸ਼ਬਦ ਦਿੱਤੇ ਗਏ ਨਾਮ ਦਿੱਤਾ ਗਿਆ ਉਹਦਾ ਨਾਮ ਸੀ ਉਪਨਿਸ਼ਿਦ। ਹੁਣ ਉਪਨਿਸ਼ਿਦ ਤੋਂ ਅੱਗੇ ਹੁੰਦਾ ਸ਼ਾਸਤਰ। ਗੁਰਮੁਖੋ ਇਹ ਸ਼ਾਸਤਰ ਛੇ ਨੇ ਤੇ ਇਹਨਾਂ ਛਿਆਂ ਦੇ ਰਚਨ ਵਾਲੇ ਵੀ ਛੇ ਰਿਸ਼ੀ ਨੇ। ਸ਼ਾਸਤਰ ਤੇ ਰਿਸ਼ੀ ਦਾ ਅਰਥ ਕੀ? ਰਿਸ਼ੀ ਦਾ ਆਖਰੀ ਅਰਥ ਹੁੰਦਾ ਦੇਖਣ ਵਾਲਾ ਤੇ ਸ਼ਾਸਤਰ ਦਾ ਅਰਥ ਹੈ ਕਿ ਰਿਸ਼ੀ ਦੇ ਅਨੁਭਵ ਵਿੱਚੋਂ ਪੈਦਾ ਹੋਏ ਗਿਆਨ ਜਿਹਨੇ ਲੋਕਾਂ ਨੂੰ ਰਾਹ ਦਰਸਾਉਣਾ ਉਹਨੂੰ ਕਿਹਾ ਜਾਂਦਾ ਸ਼ਾਸਤਰ। ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਕਹਿਣ ਲੱਗੇ ਛੇ ਸ਼ਾਸਤਰ ਮੰਨੇ ਗਏ। ਸਭ ਤੋਂ ਪਹਿਲੀ ਗੱਲ ਕਰਦੇ ਨੇ ਸ਼ਾਸਤਰਾਂ ਦੀ, ਮੈਂ ਅਰਥ ਕਰ ਦੇਣਾ ਸੰਖੇਪ ਜੀ ਵੀ ਛੇ ਸ਼ਾਸਤਰ ਤੇ ਛੇ ਇਹਨਾਂ ਦੇ ਰਚੈਤਾ। ਸਭ ਤੋਂ ਪਹਿਲਾਂ ਸ਼ਾਸਤਰ ਨਿਆਏ ਸ਼ਾਸਤਰ, ਤੇ ਇਸ ਨਿਆਏ ਸ਼ਾਸਤਰ ਨੂੰ ਆਖਿਆ ਪਾਦ ਵੀ ਕਿਹਾ ਜਾਂਦਾ, ਇਸ ਨਿਆਏ ਸ਼ਾਸਤਰ ਨੂੰ ਗੌਤਮ ਸ਼ਾਸਤਰ ਵੀ ਕਿਹਾ ਜਾਂਦਾ। ਧਿਆਨ ਦਿਆ ਜੇ ਸਿਰਫ ਸੰਖੇਪ ਵਿੱਚ ਅਰਜ਼ ਕਰਨੀ ਹੈ ਇਹਦਾ ਰਚੈਤਾ ਜਿਹੜਾ ਉਸ ਰਿਸ਼ੀ ਦਾ ਨਾਮ ਸੀ ਜਿਹਨੂੰ ਆਪਾਂ ਮੈਂ ਦੋ ਤੁਕਾਂ ਵਿਅਰਥ ਕਰ ਰਹੇ ਹਾਂ, ਛੇ ਘਰ ਤੇ ਛੇ ਗੁਰ। ਪਹਿਲਾ ਸ਼ਾਸਤਰ ਨਿਆਂ, ਨਿਆਂ ਸ਼ਾਸਤਰ ਦਾ ਰਚੈਤਾ ਗੌਤਮ। ਇਸ ਸ਼ਾਸਤਰ ਨੂੰ ਕਿਹਾ ਜਾਂਦਾ ਹੈ ਅੰਖ ਹੈ ਪਾਦ ਸ਼ਾਸਤਰ। ਹੁਣ ਆਪ ਕਹੋਗੇ ਵੀ ਅੰਖ ਹੈ ਪਾਦ ਦੇ ਦੋ ਅੱਖਰਾਂ ਨਾਲ ਬਣਿਆ, ਅੰਖਿਆ ਦਾ ਅਰਥ ਹੈ ਅੱਖਾਂ ਤੇ ਪਾਦ ਦਾ ਅਰਥ ਹੈ ਪੈਰ। ਇਹ ਮੰਨਿਆ ਜਾਂਦਾ ਹੈ ਵੀ ਗੌਤਮ ਰਿਸ਼ੀ ਇੰਨਾ ਵਿਚਾਰਵਾਨ ਸੀ, ਉਹਦੇ ਜੀਵਨ ਵਿੱਚੋਂ ਜੋ ਕੁਝ ਮੈਨੂੰ ਮਿਲਿਆ ਮੈਂ ਸਿਰਫ ਉਹ ਆਪ ਨਾਲ ਸਾਂਝਾ ਕਰ ਰਿਹਾ। ਵੈਸੇ ਜੇ ਕਿਤੇ ਜਿਹੜੇ ਪੜ੍ਹਨ ਨਾਲ ਸੰਬੰਧ ਰੱਖਦੇ ਨੇ, ਸੰਸਾਰ ਭਰ ਦਾ ਸ਼ਾਸਤਰ, ਸੰਸਾਰ ਭਰ ਦਾ ਧਾਰਮਿਕ ਇਤਿਹਾਸ ਜੇ ਫਿਲਾਸਫੇ ਨੂੰ ਪੜ੍ਹਨਾ ਹੋਵੇ, ਫਲਸਫੇ ਨੂੰ, ਇੱਕ ਕਿਤਾਬ ਹਿੰਦੀ ਵਿੱਚ ਮਿਲਦੀ ਹੈ ਬਹੁਤ, ਉਹ ਬਿਖਮ ਪੜ੍ਹਨ ਹੈ ਖੁਸ਼ ਗਿਆਨ, ਉਹਦਾ ਨਾਮ ਹੈ ਦਰਸ਼ਨ, ਦਿਗ ਦਰਸ਼ਨ। ਉਹ ਲਿਖੀ ਇੱਕ ਵਿਦਵਾਨ ਨੇ ਰਾਹੁਲ ਸੰਕ੍ਰਿਤਾਇਨ, ਤੇ ਦੁਨੀਆਂ ਭਰ ਦੇ ਜਿਹੜਾ ਸ਼ਾਸਤਰ ਹੈ ਜਾਂ ਸ਼ਾਸਤਰ ਦਾ ਅਰਥ ਮੈਂ ਇੱਥੇ ਦਰਸ਼ਨ ਕਰ ਰਿਹਾ, ਦੁਨੀਆਂ ਭਰ ਦਾ ਫਲਸਫਾ ਪੜ੍ਹਨਾ ਹੋਵੇ ਤੇ ਉਹਦੇ ਵਿੱਚ ਅੰਕਿਤ ਪਿਆ। ਉਸ ਬੰਦੇ ਦੀ ਮਿਹਨਤ ਬੜੀ ਹੈ ਕਿ ਰਾਹੁਲ ਸੰਕ੍ਰਿਤਾਇਨ ਹਿੰਦੀ ਵਿੱਚ ਇੱਕ ਕਿਤਾਬ ਹੈ, ਉਹਦੇ ਵਿੱਚ ਵੀ ਉਹਨੇ ਜ਼ਿਕਰ ਕੀਤਾ ਹੈ। ਕਹਿਣ ਲੱਗੇ ਅੰਖਿਆ ਪਾਦ, ਅੰਖਿਆ ਪਾਦ ਦਾ ਅਰਥ ਹੈ ਜਿਹਦੀਆਂ ਪੈਰਾਂ ਵਿੱਚ ਅੱਖਾਂ ਹੋਣ। ਇਹਦੇ ਬਾਰੇ ਮਨੋਤ ਹੈ ਕਿ ਨਿਆਂ ਸ਼ਾਸਤਰ ਦਾ ਜਿਹੜਾ ਰਚੈਤਾ ਸੀ ਇਹ ਇੰਨਾ ਕੁ ਵਿਚਾਰ ਵਿੱਚ ਮਗਨ ਰਹਿੰਦਾ ਸੀ ਕਿ ਇੱਕ ਦਿਨ ਵਿਚਾਰ ਵਿੱਚ ਤੁਰਿਆ, ਇੰਨਾ ਕੁ ਡੂੰਘਾ ਡੁੱਬਿਆ, ਤੁਰਿਆ ਜਾਂਦਾ ਰਾਹ ਵਿੱਚ ਇਹ ਕਿਤੇ ਖੂਹ ਵਿੱਚ ਡਿੱਗ ਪਿਆ ਤੇ ਉਸ ਦਿਨ ਕਹਿੰਦੇ ਨੇ ਰੱਬ ਨੇ ਵਰ ਦਿੱਤਾ। ਉਹਨਾਂ ਦੀ ਮਨੋਤ ਹੈ, ਇਹ ਨਹੀਂ ਕਿ ਮੈਂ ਠੋਸ ਰਿਹਾ ਵੀ ਆਹ ਕੋਈ ਜੋ ਕੁਝ ਉਹਨਾਂ ਬਾਰੇ ਕਿਹਾ। ਕਹਿਣ ਲੱਗੇ ਇੱਕ ਵਰ ਮਿਲਿਆ ਕਿ ਜਿਤਨਾ ਮਰਜ਼ੀ ਤੂੰ ਵਿਚਾਰ ਵਿੱਚ ਡੂੰਘਾ ਉਤਰ ਜਾਏ ਤੇ ਸੱਚ ਜਾਣੀ ਤੇਰੀਆਂ ਅੱਖਾਂ ਪੈਰ ਵੀ ਅੱਖਾਂ ਬਣ ਜਾਣਗੇ, ਅੱਜ ਤੋਂ ਬਾਅਦ ਤੈਨੂੰ ਕਦੀ ਠੋਕਰ ਨਹੀਂ ਵੱਜੇਗੀ। ਪਹਿਲਾ ਸ਼ਾਸਤਰ ਨਿਆਂ ਸ਼ਾਸਤਰ, ਇਹਦਾ ਰਚੈਤਾ ਹੈ ਗੌਤਮ। ਉਸ ਤੋਂ ਅਗਲਾ ਸ਼ਾਸਤਰ ਹੈ ਸਾਂਖ ਸ਼ਾਸਤਰ। ਦੇਖੋ ਇਹ ਸ਼ਾਂਖ ਨੇ ਸਾਂਖ ਸ਼ਾਸਤਰ, ਦੂਸਰਾ ਜਿਹੜਾ ਸ਼ਾਸਤਰ ਹੈ। ਇਸ ਸਾਂਖ ਸ਼ਾਸਤਰ ਦਾ ਜਿਹੜਾ ਰਚੈਤਾ ਹੈ ਇਹਨੂੰ ਕਪਿਲ ਮੁਨੀ ਕਿਹਾ ਗਿਆ। ਸਾਂਖ ਦਰ ਤੇ ਸੰਖਿਆ, ਸੰਖਿਆ ਦਰ ਤੇ ਗਿਣਤੀ। ਇਸ ਸ਼ਾਸਤਰ ਵੀ ਦੱਸਿਆ ਪੰਜ ਤੱਤ ਕਿਵੇਂ ਨੇ, ਅੱਗੇ 25 ਪ੍ਰਕਿਰਤੀਆਂ ਕਿਵੇਂ ਨੇ, ਇਹਨਾਂ ਪੰਜਾਂ ਤੱਤਾਂ ਦਾ ਵਿਸਤਾਰ ਕਿਵੇਂ ਨੇ। ਇਹਦਾ ਰਚੈਤਾ, ਇਹਦਾ ਗੁਰੂ ਹੈ ਕਪਿਲ ਮੁਨੀ। ਮੈਂ ਅਰਜ਼ ਕਰਾਂ, ਮੈਂ ਵਾਰ ਵਾਰ ਬੇਨਤੀ ਕਰ ਰਿਹਾ, ਇਹ ਨਾ ਸਮਝੋ ਵੀ ਹਿੰਦੂ ਮਤ ਦੀ ਗੱਲ ਕਰ ਰਹੇ ਹਾਂ, ਇਹਨਾਂ ਅੱਖਰਾਂ ਗ੍ਰਿਫਤ ਕਰਨੇ ਪੈਣੇ। ਛੇ ਸ਼ਾਸਤਰ ਕਿਹੜੇ, ਛੇ ਰਚੈਤਾ ਕਿਹੜੇ। ਇਹਦਾ ਜਿਹੜਾ ਸ਼ਾਂਖ ਸ਼ਾਸਤਰ ਹੈ ਇਹਦਾ ਰਚੈਤਾ ਕਪਿਲ ਮੁਨੀ, ਹਿੰਦੁਸਤਾਨ ਦੀ ਧਰਤੀ ਤੇ ਸਭ ਤੋਂ ਪਹਿਲਾਂ ਸਭ ਤੋਂ ਵੱਡਾ ਨਾਸਤਕ ਇਹਨੂੰ ਕਿਹਾ ਗਿਆ ਸੀ। ਇਸ ਸ਼ਾਸਤਰ ਨੇ ਰੱਬ ਦੀ ਖੂੰਦ ਨਹੀਂ ਮੰਨੀ। ਇਹਨੇ ਗਿਣਤੀ ਕੀਤੀ ਜਿਵੇਂ ਆਪ ਬੈਠੇ ਹੋ, ਪੰਜ ਤੱਤ ਨੇ ਗੁਰਮੁਖੋ, ਇਹਨਾਂ ਪੰਜਾਂ ਤੱਤਾਂ ਦੇ ਅੱਗੇ ਪੰਜ ਗੁਣ ਨੇ। ਕਿਵੇਂ ਸਾਂਖ ਸ਼ਾਸਤਰ ਵਾਲਾ ਇਹਦੇ ਅਰਥ ਕਰਦਾ ਤੇ ਪੰਜਾਂ ਗੁਣਾਂ ਦੇ ਅੱਗੇ ਪੰਜ ਤੱਤ ਨੇ, ਪੰਜ ਗੁਣ ਨੇ ਤੇ ਪੰਜ ਜਿਹੜੇ ਨੇ ਇਹਨਾਂ ਦੇ ਇੰਦਰੇ ਨੇ ਜਿਹੜੇ ਇਹਨਾਂ ਪੰਜਾਂ ਤੱਤਾਂ ਨਾਲ ਜੁੜੇ ਹੋਏ। ਮੈਂ ਸੰਖੇਪ ਵਿੱਚ ਅਰਜ਼ ਕਰ ਦੇਣਾ, ਪੰਜ ਤੱਤ ਬਾਣੀ ਵਿੱਚ ਬੜੀ ਵਾਰੀ ਆਪ ਪੜ੍ਹਦੇ ਹੋ ਤੇ ਕਬੀਰ ਸਾਹਿਬ ਨੇ ਇੱਕੋ ਤੁਕ ਵਿੱਚ ਮੁਕਾਇਆ, ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ। ਅਪ ਦਾ ਅਰਥ ਕਰਦੇ ਨੇ ਪਾਣੀ, ਤੇਜ ਦਾ ਅਰਥ ਕਰਦੇ ਨੇ ਅੱਗ, ਪਾਣੀ ਅੱਗ। ਅਪ ਤੇਜ ਬਾਏ, ਬਾਏ ਦਾ ਅਰਥ ਵਾਯੂ ਹਵਾ, ਪਵਨ ਤੀਜਾ ਤੱਤ, ਪ੍ਰਿਥਵੀ ਚੌਥਾ ਤੱਤ ਆ ਧਰਤੀ ਮਿੱਟੀ ਤੇ ਪੰਜਵਾਂ ਆਕਾਸ਼। ਉਹਨੇ ਵੇਖੋ ਕੈਸੇ ਕਮਾਲ ਦੀ ਗੱਲ ਇਹ ਤਰਤੀਬ ਬਣਾਈ ਸਾਂਖ ਸ਼ਾਸਤਰ ਵਾਲੇ ਨੇ। ਉਹ ਕਹਿੰਦਾ ਪੰਜ ਤੱਤ ਨੇ, ਪੰਜਾਂ ਤੱਤਾਂ ਦੇ ਪੰਜ ਗੁਣ ਨੇ। ਹੁਣ ਜਿਹੜਾ ਪਾਣੀ ਦਾ ਗੁਣ ਹੈ ਉਹ ਰਸ ਹੈ, ਵਿਕਾਰ ਕਿਵੇਂ ਬਣਦੇ ਨੇ ਤੇ ਵਿਸ਼ੇ ਕਿਵੇਂ ਬਣਦੇ ਨੇ। ਆਮ ਤੌਰ ਤੇ ਅਸੀਂ ਕਹਿੰਦੇ ਵਿਸ਼ੇ ਵਿਕਾਰਾਂ ਤੋਂ ਬਚੋ ਜੀ, ਤੇ ਗੁਰਮੁਖੋ ਜੇ ਪੁੱਛੀਏ ਵੀ ਵਿਸ਼ੇ ਤੇ ਵਿਕਾਰ ਇਹਨਾਂ ਦਾ ਜਨਮ ਕਿਵੇਂ ਹੁੰਦਾ। ਪੰਜ ਤੱਤ ਨੇ, ਪੰਜਾਂ ਤੱਤਾਂ ਦਾ ਇੱਕ ਇੱਕ ਗੁਣ ਹੈ। ਪਾਣੀ ਦਾ ਪਹਿਲਾ ਪਾਣੀ ਤੱਤ ਹੈ, ਇਹਦਾ ਗੁਣ ਹੈ ਰਸ। ਪਾਣੀ ਤੋਂ ਬਿਨਾਂ ਕਦੀ ਵੀ ਕਿਸੇ ਧਰਤੀ ਦੇ ਕੋਨੇ ਵਿੱਚ ਕਿਸੇ ਵੀ ਬਨਸਪਤੀ ਵਿੱਚ ਰਸ ਪੈਦਾ ਹੀ ਨਹੀਂ ਹੋ ਸਕਦਾ। ਬੰਦੇ ਨੂੰ ਵੀ ਜੇ ਲੋੜ ਪੈਣੀ ਹੈ ਨਾ, ਪਾਣੀ ਨੇ ਰਸ ਭਰਨਾ। ਪਾਣੀ ਤੱਤ ਹੈ, ਇਹਦਾ ਗੁਣ ਰਸ ਹੈ। ਅਪ ਤੇਜ, ਤੇਜ ਦਾ ਅਰਥ ਅੱਗ। ਹੁਣ ਅੱਗ ਜਿਹੜਾ ਤੱਤ ਹੈ ਇਹਦਾ ਗੁਣ ਹੈ ਰੂਪ। ਧਿਆਨ ਦਿਆ ਜੀ, ਅੱਗ ਚਮਕਦੀ ਹੈ, ਨੇਤਰਾਂ ਨਾਲ ਆਪਾਂ ਦੇਖਾਂਗੇ। ਫਿਰ ਮੈਂ ਅੱਗੇ ਅਰਜ਼ ਕਰਨੀ, ਇਹਨਾਂ ਪੰਜਾਂ ਦੇ ਗਿਆਨ ਇੰਦਰੇ ਕਿਹੜੇ ਨੇ, ਕਿਹੜੇ ਕਿਹੜੇ ਇੰਦਰੇ ਨਾਲ ਇੱਕ ਇੱਕ ਤੱਤ ਦੀ ਸਮਝ ਪੈਂਦੀ ਤੇ ਸਾਡਾ ਇੱਕ ਇੱਕ ਇੰਦਰਾ ਜਿਹੜਾ ਵਾਕਿਆ ਉਹਦੇ ਵੱਲ ਝੁਕਿਆ। ਪਾਣੀ ਦਾ ਗੁਣ ਰਸ ਤੇ ਰਸ, ਇਸ ਤੋਂ ਅੱਗੇ ਇਹਦਾ ਜੋ ਇੰਦਰਾ ਹੈ ਉਹ ਵੀ ਜੀਵ, ਧਿਆਨ ਦਿਆ ਜੇ। ਪੰਜ ਗੁਣ ਨੇ, ਪੰਜ ਇੰਦਰੇ ਨੇ, ਪੰਜ ਤੱਤ ਨੇ। ਪਾਣੀ ਦਾ ਗੁਣ ਰਸ ਤੇ ਰਸ ਨੂੰ ਜਿੱਦਣ ਵੀ ਚੱਖਣਾ ਉਦਣ ਜ਼ਬਾਨ ਨੇ ਚੱਖਣਾ। ਜ਼ਬਾਨ ਦਾ ਸੰਬੰਧ ਪਾਣੀ ਦੇ ਤੱਤ ਨਾਲ ਏ। ਇਹ ਅਸੀਂ ਕਹਿੰਦੇ ਹਾਂ ਕਿ ਫਲਾਣੇ ਬੰਦੇ ਕੋਲ ਐਸ ਭੋਜਨ ਦਾ ਨਾਂ ਲਿਆ ਤੇ ਉਹਦੇ ਮੂੰਹ ਵਿੱਚ ਪਾਣੀ ਆ ਗਿਆ, ਕਿਉਂਕਿ ਉਹਦਾ ਸੰਬੰਧ ਪਾਣੀ ਨਾਲ ਹੈ, ਉਸ ਗਿਆਨ ਇੰਦਰੇ ਦਾ। ਉਸ ਤੋਂ ਅੱਗੇ ਵੀ ਅੱਗ, ਅੱਗ ਜਿਹੜਾ ਤੱਤ ਏ, ਇਹਦਾ ਗੁਣ ਹੈ ਗੁਰਮੁਖੋ ਰੂਪ। ਰੂਪ ਦਾ ਸੰਬੰਧ ਸਾਡੀਆਂ ਅੱਖਾਂ ਦੇ ਨਾਲ। ਜਦੋਂ ਵੀ ਅਸੀਂ ਦੇਖਦੇ ਹਾਂ ਕਿਸੇ ਦੇ ਰੂਪ ਨੂੰ, ਉਹ ਤੱਕਦੇ ਨੇ ਨੇਤਰ, ਤੇ ਇਹੀ ਕਾਰਨ ਵੀ ਜਿਹੜਾ ਨੇਤਰ ਗਿਆਨ ਇੰਦਰਾ ਹੈ, ਇਨਡਾਇਰੈਕਟਲੀ ਇਹਦਾ ਜਿਹੜਾ ਅਖੀਰ ਵੀ ਸੰਬੰਧ ਬਣਦਾ ਹੈ, ਉਹ ਬਣਦਾ ਹੈ ਅੱਗ ਦੇ ਨਾਲ। ਅੱਪ ਤੇਜ ਬਾਏ, ਹੁਣ ਬਾਏ ਇਹਦਾ ਜਿਹੜਾ ਗੁਣ ਹੈ ਗੁਰਮੁਖੋ, ਇਹ ਵੀ ਸਪਰਸ਼। ਹਵਾ ਦਾ ਕਦੀ ਰਸ ਨਹੀਂ ਕਿਸੇ ਲਿਆ, ਜੀਭ ਦੇ ਨਾਲ ਕਦੀ ਟੱਚ ਕਰਕੇ ਦੇਖਿਆ ਹਵਾ ਕਿੰਨੀ ਠੰਡੀ, ਕਦੀ ਕਿਸੇ ਨੇ ਅੱਖਾਂ ਨਾਲ ਦੇਖਿਆ ਹਵਾ ਠੰਡੀ ਹੈ। ਹਵਾ ਦਾ ਜਿਹੜਾ ਗੁਣ ਹੈ, ਇਸ ਤੱਤ ਦਾ ਗੁਣ ਹੈ ਸਪਰਸ਼, ਤੇ ਸਪਰਸ਼ ਦਾ ਗਿਆਨ ਇੰਦਰ ਹੈ ਸਾਡੀ ਚਮੜੀ। ਇਹਨੇ ਗਿਆਨ ਹਾਸਲ ਕਰਨਾ, ਚਮੜੀ ਨੇ ਹਵਾ ਠੰਡੀ ਹੈ ਕਿ ਤੱਤੀ, ਇਹ ਸਰੀਰ ਨੂੰ ਮਹਿਸੂਸ ਹੁੰਦਾ ਹੈ। ਉਸ ਤੋਂ ਅਗਲਾ ਜਿਹੜਾ ਪਾਣੀ ਤੇ ਨਾਲ ਅੱਗ, ਤੀਜਾ ਤੱਤ ਇਹਦਾ ਸੀ ਆਪਾਂ ਕਹਿ ਰਹੇ ਹਾਂ ਹਵਾ, ਤੇ ਚੌਥਾ ਤੱਤ ਜਿਹੜਾ ਉਹ ਵੀ ਮਿੱਟੀ। ਤੇ ਗੁਰਮੁਖੋ ਮਿੱਟੀ ਦਾ ਗੁਣ ਹੈ ਗੰਧ, ਤੇ ਗੰਧ ਦਾ ਜਿਹੜਾ ਇੰਦਰਾ ਹੈ ਉਹ ਹੈ ਨੱਕ। ਜਿਤਨ ਵੀ ਗੰਧ ਸੁਗੰਧ ਦੀ ਪਹਿਚਾਣ ਹੁੰਦੀ ਏ ਇਸ ਨੱਕ ਨੂੰ ਹੁੰਦੀ ਏ। ਅੱਗੇ ਵੇ ਆਕਾਸ਼, ਆਕਾਸ਼ ਦਾ ਗੁਣ ਹੈ ਸਿਆਣਿਆਂ ਲੋਕਾਂ ਨੇ ਕਿਹਾ ਸ਼ਬਦ, ਤੇ ਸ਼ਬਦ ਦਾ ਗਿਆਨ ਇੰਦਰਾ ਹੈ ਕੰਨ। ਪੰਜ ਤੱਤ ਨੇ, ਪੰਜ ਇਹਨਾਂ ਦੇ ਗੁਣ ਨੇ, ਸ਼ਬਦ ਰਸ ਰੂਪ ਗੰਧ ਸ਼ਬਦ ਤੇ ਸਪਰਸ਼, ਇਹ ਗੁਣ ਨੇ। ਹੁਣ ਅੱਖਾਂ ਨਾਲ ਤੱਕਣਾ ਕੋਈ ਔਗਣ ਥੋੜਾ? ਹਵਾ ਸਪਰਸ਼ ਕਰੇ ਤੁਹਾਨੂੰ ਕੋਈ ਔਗਣ? ਦੇਖੋ ਸੁਗੰਧੀ ਗੰਧ ਲੈਣੀ ਇਹ ਕੀ ਨੱਕ ਦਾ ਔਗਣ ਹੈ? ਇਹ ਪੰਜ ਤੱਤ ਨੇ, ਪੰਜ ਅੱਗੇ ਗੁਣ ਨੇ। ਜਦੋਂ ਬੰਦਾ ਇਹਨਾਂ ਦੀ ਦੁਰਵਰਤੋਂ ਕਰਦਾ ਇਹ ਪੰਜ ਫਿਰ ਵਿਸ਼ੇ ਬਣ ਜਾਂਦੇ, ਰਹਿੰਦੇ ਇਹੀ ਨੇ। ਹੁਣ ਅੱਖਾਂ ਨਾਲ ਪਰਾਏ ਰੂਪ ਨੂੰ ਤੱਕ ਕੇ ਮਨ ਮੈਲਾ ਕਰੀ ਜਾਣਾ ਤੇ ਵਿਸ਼ਾ ਬਣਨਾ ਹੀ ਹੈ ਨਾ। ਦੇਖੋ ਜਦੋਂ ਇਹ ਵਿਸ਼ੇ ਬਣਦੇ ਨੇ, ਵਿਸ਼ ਦਾ ਅਰਥ ਇੱਥੇ, ਵਿਸ਼ਾ ਦਾ ਅਰਥ ਸਬਜੈਕਟ ਨਹੀਂ, ਅਧਿਆਏ ਜਾਂ ਲੈਸਨ ਨਹੀਂ, ਵਿਸ਼ ਦਾ ਅਰਥ ਕੀ? ਅਸੀਂ ਕਹਿੰਦੇ ਪੰਜ ਵਿਸ਼ੇ, ਤੇ ਆਮ ਤੌਰ ਤੇ ਜਦੋਂ ਪੜ੍ਹਦੇ ਸਾਂ ਤੇ ਕਾਲਜ ਵਿੱਚ ਕਿਸੇ ਨਾਟਕ ਸੰਬੰਧੀ ਲਿਖਾਣਾ ਤੇ ਪਹਿਲੀ ਗੱਲ ਹੁੰਦੀ ਸੀ ਇਹਦਾ ਵਿਸ਼ਾ ਕੀ ਹੈ। ਜਦੋਂ ਕਿਤੇ ਐਪਲੀਕੇਸ਼ਨ ਲਿਖਦੇ ਨੇ ਤੇ ਪਹਿਲਾਂ ਪਾਉਂਦੇ ਨੇ ਵੀ ਇਹਦਾ ਵਿਸ਼ਾ ਕੀ ਹੈ। ਇੱਕ ਪੰਕਤੀ ਵਿੱਚ ਕਹਿੰਦੇ ਸਨ ਕਹਿਣਾ ਕੀ ਚਾਹੁੰਦਾ? ਇੱਕ ਵਿਸ਼ਾ ਸਬਜੈਕਟ ਹੈ, ਇੱਕ ਵਿਸ਼ਾ ਜੋ ਇੱਥੇ ਵੇ, ਇੱਥੇ ਵਿਸ਼ ਦਾ ਅਰਥ ਹੈ ਜ਼ਹਿਰ, ਵਿਸ਼ਾ ਦਾ ਅਰਥ ਹੈ ਜ਼ਹਿਰ, ਜ਼ਹਿਰੀਲੇ ਹੈ ਇਹ ਗੁਣ। ਪਰ ਗੁਰਮੁਖੋ ਜਦੋਂ ਇਹਦੀ ਦੁਰਵਰਤੋਂ ਹੋ ਜਾਏ ਉਦੋਂ ਜ਼ਹਿਰ ਬਣ ਜਾਂਦਾ ਹੈ। ਪਰ ਇੱਕ ਗੱਲ ਚੇਤੇ ਰੱਖਿਓ, ਜ਼ਹਿਰ ਭਾਂਡੇ ਵਿੱਚ ਪਿਆ ਹੋਵੇ ਤੇ ਭਾਂਡੇ ਤੇ ਅਸਰ ਨਹੀਂ ਕਰਦਾ, ਪੀਣ ਵਾਲੇ ਤੇ ਅਸਰ ਕਰਦਾ ਹੈ। ਪਰ ਇਹ ਵਿਸ਼ੇ ਜਦੋਂ ਸਰੀਰ ਦੇ ਅੰਦਰ ਟਿਕ ਜਾਣ ਤੇ ਸਰੀਰ ਦੇ ਭਾਂਡੇ ਉੱਤੇ ਅਸਰ ਕਰ ਜਾਂਦੇ। ਕਦੀ ਅੱਜ ਟਿਕਰਾ ਥੱਕੇ ਕਿ ਭਾਂਡੇ ਵਿੱਚ ਜ਼ਹਿਰ ਪਾਇਆ ਹੋਵੇ ਤੇ ਭਾਂਡਾ ਬਰਬਾਦ ਹੋ ਜਾਏ? ਪੀਣ ਵਾਲਾ ਤਾਂ ਮਰਦਾ ਦੇਖਿਆ ਪਰ ਭਾਂਡਾ ਕਾਇਮ ਹੈ। ਪਰ ਇਹ ਵਿਸ਼ੇ ਐਸੇ ਨੇ ਜਿਸ ਸਰੀਰ ਭਾਂਡੇ ਵਿੱਚ ਪੈ ਗਿਆ ਉਹ ਸਰੀਰ ਭਾਂਡੇ ਬਰਬਾਦ ਹੋ ਜਾਂਦਾ। ਖੈਰ ਮੈਂ ਜਿਹੜੀ ਅਰਜ਼ ਕਰ ਰਿਹਾ ਸੀ ਆਪਣੇ ਵਿਸ਼ੇ ਫਿਰ ਸਬਜੈਕਟ ਵੱਲ ਆਵਾਂ ਕਿ ਛੇ ਸ਼ਾਸਤਰ ਨੇ। ਪਹਿਲਾ ਸ਼ਾਸਤਰ ਨਿਆਏ, ਇਹਦਾ ਰਿਸ਼ੀ ਗੌਤਮ। ਦੂਸਰਾ ਸਾਂਖ, ਇਹਦਾ ਸੀ ਕਪਿਲ ਮੁਨੀ। ਤੀਸਰਾ ਹੈ ਵੇਦਾਂਤ। ਵੇਦਾਂਤ ਦਾ ਅਖਰੀ ਅਰਥ ਹੈ ਜਿੱਥੇ ਗਿਆਨ ਦਾ ਅੰਤ ਹੋ ਜਾਏ। ਵੇਦਾਂਤ, ਵੇਦਾਂਤ ਵੇਦਾਂ ਦਾ ਅੰਤ, ਜਿੱਥੇ ਗਿਆਨ ਖਤਮ ਹੋ ਜਾਏ। ਇਹਦਾ ਰਚੈਤਾ ਹੈ ਮਹਾਰਿਸ਼ੀ ਵਿਆਸ। ਇਸ ਤੋਂ ਅੱਗੇ ਆਉਂਦਾ ਹੈ ਯੋਗ ਦਰਸ਼ਨ। ਇਹਨੂੰ ਵੈਸੇ ਪਤੰਜਲ ਦਰਸ਼ਨ ਵੀ ਕਹਿੰਦੇ ਨੇ। ਇਹ ਯੋਗੀਆਂ ਨਾਲ ਸੰਬੰਧਿਤ ਹੈ। ਇਹਦੇ ਰਚਨ ਵਾਲੇ ਰਿਸ਼ੀ ਦਾ ਨਾਮ ਹੈ ਪਤੰਜਲੀ। ਇਹਦੇ ਵਿੱਚ ਆਹ ਜਿਹੜੇ ਯੋਗੀਆਂ ਵਾਲੇ ਸਾਰੇ ਕਰਮ ਨੇ ਉਹ ਦੱਸੇ ਨੇ। ਵੈਸੇ ਮੈਂ ਕੁਰਬਾਨ ਜਾਵਾਂ ਬਾਬਾ ਜੀ ਤੋਂ, ਇਹਨਾਂ ਦੋ ਅੱਖਰਾਂ ਦੇ ਭਾਵੇਂ ਕਈ ਸਾਲ ਵਿਆਖਿਆ ਕਰਦੇ ਰਹੋ ਵੀ ਛੇ ਸ਼ਾਸਤਰਾਂ ਦੇ ਅਸਲ ਵਿੱਚ ਸਿਧਾਂਤ ਕੀ। ਬਾਬਾ ਜੀ ਨੇ ਕਿੰਨੇ ਸੰਖੇਪ ਵਿੱਚ ਬੰਦੇ ਨੂੰ ਗਿਆਨ ਦਿੱਤਾ ਵੀ ਸਾਰੇ ਬੰਧਨੇ ਦੇ ਟੁੱਟ ਜਾਣ। ਅਰਥ ਕਰ ਰਿਹਾ ਸਾਂ ਕਿ ਚੌਥਾ ਸ਼ਾਸਤਰ ਆਪਾਂ ਪੜ੍ਹਨੇ ਆ ਜਦੋਂ ਕਪਿਲ ਮੁਨੀ ਵਾਲਾ ਸਾਂਖ, ਉਸ ਤੋਂ ਅੱਗੇ ਆਪਾਂ ਪੜ੍ਹਨੇ ਆ ਵਿਦਾਂਤ, ਵਿਦਾਂਤ ਤੋਂ ਅੱਗੇ ਯੋਗ, ਯੋਗ ਤੋਂ ਅਗਲਾ ਜਿਹੜਾ ਸ਼ਾਸਤਰ ਹੈ ਉਹਨੂੰ ਗੁਰੂ ਕੇ ਪਿਆਰਿਓ ਕਿਹਾ ਜਾਂਦਾ ਹੈ ਮੀਮਾਂਸਾ। ਮੀਮਾਂਸਾ ਇਹਨੂੰ ਜੈਮਿਨੀ ਰਿਸ਼ੀ ਉਚਾਰਨ ਵਾਲੇ। ਛੇਵਾਂ ਜਿਹੜਾ ਸ਼ਾਸਤਰ ਹੈ ਉਹ ਵੇ ਵਿਸ਼ੇਸ਼ਕ। ਵਿਸ਼ੇਸ਼ਕ ਦਾ ਜਿਹੜਾ ਰਚੈਤਾ ਹੈ ਉਸ ਰਿਸ਼ੀ ਦਾ ਨਾਮ ਹੈ ਕਣਾਦ। ਹੁਣ ਧਿਆਨ ਦਿਆ ਜੇ, ਛੇ ਸ਼ਾਸਤਰ ਨੇ, 6 ਸ਼ਾਸਤਰਾਂ ਦੇ ਲਚੈਤਾ ਨੇ ਤੇ 6 ਸ਼ਾਸਤਰਾਂ ਦਾ ਗਿਆਨ ਆਪੋ ਆਪਣਾ ਹੈ। ਆਪੋ ਆਪਣੇ ਢੰਗ ਨਾਲ ਉਹ ਗੱਲ ਕਰਦੇ ਪਏ ਨੇ। ਕਣਾਤ ਜਿਹੜਾ ਹੈ ਇਹ ਰਿਸ਼ੀ ਹੈ ਤੇ ਸਿਆਣੇ ਕਹਿੰਦੇ ਨੇ ਕਣਾਤ ਰਿਸ਼ੀ, ਉਹ ਇਹਦਾ ਨਾਂ ਕਿਉਂ ਕਣਾਤ ਪੈ ਗਿਆ? ਇਹਦਾ ਅਰਥ ਸੀ ਕਿ ਧਰਤੀ ਤੇ ਪਏ ਕੋਈ ਨਿੱਕੇ ਨਿੱਕੇ ਅਨਾਜ ਦੇ ਦਾਣਿਆਂ ਨੂੰ ਚੁਣਦਾ ਸੀ, ਉਹਨਾਂ ਨੂੰ ਕਣ ਕਣ ਨੂੰ ਖਾਣ ਕਰਕੇ ਇੱਕ ਨਾਮ ਕਣਾਦ ਪੈ ਗਿਆ। ਇਹ ਮਨੌਤ ਹੈ। ਪਰ 6 ਸ਼ਾਸਤਰ ਨੇ, ਗੁਰੂ ਨਾਨਕ ਸਾਹਿਬ ਕਹਿੰਦੇ ਨੇ 6 ਸ਼ਾਸਤਰਾਂ ਨੂੰ ਰਚਣ ਵਾਲੇ 6 ਇਹਦੇ ਰਿਸ਼ੀ ਨੇ ਤੇ 6 ਨੇ ਵੱਖ ਵੱਖ ਉਪਦੇਸ਼ ਦਿੱਤੇ ਨੇ ਆਪਣੇ ਢੰਗ ਨਾਲ। 6 ਧਰ ਅਰਥ ਕਰ ਰਹੇ ਹਾਂ 6 ਗੁਰ, 6 ਸ਼ਾਸਤਰ ਨੇ, 6 ਇਹਨਾਂ ਦੇ ਰਚਣ ਵਾਲੇ ਗੁਰੂ ਨੇ, ਰਿਸ਼ੀ ਨੇ, 6 ਉਪਦੇਸ਼ ਤੇ 6 ਦੇ ਆਪੋ ਆਪਣੇ ਢੰਗ ਦੇ ਉਪਦੇਸ਼ ਨੇ। ਤੇ ਬਾਬਾ ਜੀ ਤੇ ਫਿਰ ਇੱਕ ਗੱਲ ਦੱਸੋ ਵੀ 6 ਵੱਖਰੀ ਵੱਖਰੀ ਗੱਲ ਕਰਦੇ ਨੇ। ਕਹਿੰਦੇ ਨੇ ਤੂੰ ਦਵੈਸ਼ ਵਿੱਚ ਨਾ ਪਈ ਪਰ ਚੇਤੇ ਰੱਖੀ ਗੁਰ ਗੁਰ ਏਕੋ ਗੁਰ ਗੁਰ, ਦੋ ਸ਼ਬਦ ਨੇ ਗੁਰ ਗੁਰ ਏਕੋ। ਇਹਦਾ ਅਰਥ ਕਰਾਂਗੇ ਇਹਨਾਂ ਸਾਰਿਆਂ ਦਾ ਗੁਰੂ, ਇਹਨਾਂ ਸਾਰਿਆਂ ਰਿਸ਼ੀਆਂ ਦਾ ਜਿਹੜਾ ਸਰਵੋਤਮ ਗੁਰੂ ਹੈ ਉਹ ਏਕੋ ਕੇਵਲ ਏਕੋ ਓੰਕਾਰ ਹੈ। ਇੱਕ ਤੂੰ ਸਭ ਕੁਝ ਬਣਿਆ, ਉਹਨੇ ਸਭ ਕੁਝ ਪੈਦਾ ਕੀਤਾ, ਗੁਰ ਗੁਰ ਏਕੋ। ਅੱਗੇ ਸਾਹਿਬ ਕਹਿਣ ਲੱਗੇ ਵੇਸ਼ ਅਨੇਕ, ਉਹਦੇ ਅਨੇਕਾਂ ਵੇਸ਼ ਨੇ। ਗੁਰਮੁਖੋ ਕਦੀ ਇਹ ਗੱਲ ਸਾਨੂੰ ਸਮਝ ਪੈ ਜਾਏ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਵੈਸ਼ ਨਹੀਂ ਜੇ। ਕਦੀ ਗੁਰੂ ਅਰਜਨ ਦੇਵ ਜੀ ਦੇ ਬਚਨ ਪੜ੍ਹੋ, ਕਹਿੰਦੇ ਨੇ ਕਦੀ ਤੂੰ ਇਹ ਸ਼ਬਦ ਸੁਣ ਖਾਂ ਕਿ ਕੋਈ ਬੋਲੇ ਰਾਮ ਰਾਮ, ਧਿਆਨ ਦਿਆ ਜੀ, ਵੇਸ਼ ਅਨੇਕ ਨੇ ਨਾ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਾਈਆ, ਕੋਈ ਆਲਾਹੇ, ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ। ਕਹਿਣ ਲੱਗੇ ਪਿਆਰੇ ਕਿ ਚੇਤੇ ਰੱਖੀ ਕੋਈ ਨਾਵੈ ਤੀਰਥ, ਕੋਈ ਖੱਜ ਜਾਏ ਦੇਖ ਇਹ ਲੋਕ, ਕੋਈ ਕਰੇ ਪੂਜਾ, ਕੋਈ ਸਿਰ ਨਵਾਏ। ਸਾਹਿਬ ਕਹਿਣ ਲੱਗੇ ਪਿਆਰੇ ਚੇਤੇ ਰੱਖ ਆਪਣੇ ਅੰਦਰ ਦੀ ਦੁਬਧਾ ਨੂੰ ਖਤਮ ਕਰ। ਕੋਈ ਰਾਮ ਕਹਿੰਦਾ, ਕੋਈ ਖੁਦਾ ਕਹਿੰਦਾ, ਕੋਈ ਅੱਲਾਹ ਕਹਿੰਦਾ, ਕੋਈ ਰਹੀਮ ਕਹਿੰਦਾ। ਤੇ ਸਾਹਿਬ ਨੇ ਇੱਥੋਂ ਤੱਕਿਆ, ਪਿਆਰੇ ਚੇਤੇ ਰੱਖੀ ਕੋਈ ਓਡੈ ਨੀਲ, ਕੋਈ ਸਫੇਦ, ਆਪਾਂ ਪੜ੍ਹਨੇ ਆ ਕੋਈ ਪੜ੍ਹੈ ਵੇਦ, ਕੋਈ ਕਤੇਬ, ਕੋਈ ਓਡੈ ਨੀਲ, ਕੋਈ ਸਫੇਦ, ਕੋ ਕਹਿ ਤੁਰਕ, ਕੋ ਕਹਿ ਹਿੰਦੂ, ਕੋਈ ਬਾਂਸ਼ ਹੈ ਬਿਸ਼ਤ, ਕੋਈ ਸਿਰ ਬੁੰਦੂ। ਤੇ ਸ਼ਬਦ ਅੱਗੇ ਵਰਤੇ, ਸਾਹਿਬ ਨੇ ਕਹਿਣ ਲੱਗੇ ਕਹੋ ਨਾਨਕ ਜਿਨ ਹੁਕਮ ਪਛਾਤਾ। ਰਾਮ ਕਹਿਣ ਵਾਲਾ ਹੋਵੇ ਤੇ ਭਾਵੇਂ ਰਹੀਮ ਕਹਿਣ ਵਾਲਾ ਹੋਵੇ, ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਤੇ ਗੁਰੂ ਕਲਗੀਧਰ ਜੀ ਨੂੰ ਪੁੱਛੋ, ਕਹਿੰਦੇ ਨੇ ਦੇਵਰਾ ਮਸੀਤ ਸੋਈ, ਪੂਜਾ ਉਹ ਨਵਾਜ਼ ਹੋਈ। ਤੇ ਸਾਹਿਬ ਨੇ ਜਦੋਂ ਅਸੀਂ ਪੜ੍ਹਨੇ ਆ, ਕਹਿਣ ਲੱਗੇ ਕਾਹੂੰ ਬੇਨ ਕੇ ਬਜਈਆ, ਕਾਹੂੰ ਗੀਤ ਕੇ ਗਵਈਆ, ਕਾਹੂੰ ਬੇਨ ਕੇ ਬਜਈਆ, ਕਾਹੂੰ ਨ੍ਰਿਤ ਕੇ ਨਚਈਆ, ਕਾਹੂੰ ਨਰਕੋ ਆਕਾਰ ਹੋ, ਵੇਸ਼ ਅਨੇਕ, ਕਈ ਅਨੇਕਾਂ ਵੇਸ਼ਾਂ ਵਿੱਚ ਤੂੰ ਵਿਚਰਨਾ ਪਿਆ, ਕਾਹੂੰ ਬੇਦਬਾਨੀ, ਕਾਹੂੰ ਕੋ ਕੀ ਕਹਾਣੀ, ਕਾਹੂੰ ਰਾਜਾ, ਕਾਹੂੰ ਨਾਨੀ, ਕਾਹੂੰ ਨਰਕੋ ਪ੍ਰਕਾਰ ਹੋ, ਕਾਹੂੰ ਬੇਨ ਕੇ ਬਜਈਆ, ਕਾਹੂੰ ਧੇਨ ਕੇ ਰਚੇ ਚਰਚ ਰਹੀਆ, ਕਾਹੂੰ ਲਾਖਣ ਲਵਈਆ, ਕਾਹੂੰ ਸੁੰਦਰ ਕੁਮਾਰ ਹੋ, ਸ਼ੁੱਧ ਤਾਂ ਕਿਸਾਨ ਹੋ, ਸੰਤਨ ਕੇ ਪ੍ਰਾਨ ਹੋ, ਕਿ ਦਾਤਾ ਮਹਾਦਾਨ ਹੋ, ਕਿ ਨਿਰਦੋਖੀ ਨਿਰੰਕਾਰ। ਤੈਨੂੰ ਕੋਈ ਦੁਐਸ਼ ਨੀ, ਦੋਹਰਾ ਮਸੀਤ ਸਹੀ, ਪੂਜਾ ਉਹ ਨਵਾਜ ਹੋਈ, ਮਨ ਸਭ ਏਕ ਪੈ ਅਨੇਕੋ ਪ੍ਰਭਾਵ ਹੈ, ਦੇਵਤਾ ਅਦੇਵ ਜਚ ਗੰਧਰਵ ਤੁਰਕ ਹਿੰਦੂ, ਨਿਆਰੇ ਨਿਆਰੇ ਦੇਸ਼ਨ ਕੇ ਭੇਸ਼ਨ ਕੋ ਪੇਸ਼ ਕੋ ਪ੍ਰਮਾਉ ਹੈ, ਏਕ ਹੈ ਮੈਨ। ਗੁਰਮੁਖੋ ਕਿਨੂੰ ਮਾੜਾ ਕਹਾਂਗੇ, ਕਦੀ ਬਾਬੇ ਨਾਨਕ ਦੇ ਫਲਸਫੇ ਨੂੰ ਸਪੜੀਏ। ਤੁਸੀਂ ਸਿਆਣੇ ਬੈਠੇ ਹੋ, ਦੇਖੋ ਗੁਰੂ ਸਾਹਿਬ ਨੇ ਅੱਖਰ ਕਰਕੇ ਝਗੜਾ ਨਹੀਂ ਕਿਸੇ ਨਾਲ ਪਾਇਆ। ਜੇ ਕੋਈ ਕਹਿ ਵੀ ਤੂੰ ਵਾਹਿਗੁਰੂ ਕਹੇਗਾ ਤੇ ਤਾਂ ਹੀ ਤੇਰੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਣੀ। ਦੇਖੋ ਮੈਨੂੰ ਖਿਮਾ ਕਰਿਓ ਜਿਹੜੀ ਅਰਜ਼ ਕਰਨ ਲੱਗਾ। ਜੇ ਰਾਮ ਸ਼ਬਦ ਕਿਸੇ ਨੇ ਵਰਤਿਆ, ਗੁਰੂ ਸਾਹਿਬ ਨੇ ਕਿਹਾ ਕੋਈ ਗੱਲ ਨਹੀਂ। ਕਹਿਣ ਲੱਗੇ ਸਿੱਖਾਂ ਤੂੰ ਇਹ ਨਾ ਦੇਖੀ ਵੀ ਇਹ ਭਾਂਡਾ ਰਵਿਦਾਸ ਦਾ, ਇਹ ਭਾਂਡਾ ਕਬੀਰ ਦਾ, ਇਹ ਭਾਂਡਾ ਫਰੀਦ ਦਾ, ਇਹ ਭਾਂਡਾ ਸਦਨੇ ਦਾ, ਇਹ ਭਾਂਡਾ ਸੈਣ ਦਾ, ਇਹ ਭਾਂਡਾ ਰਾਮਾਨੰਦ ਹੈ, ਪਰਮਾਨੰਦ ਹੈ। ਬਸ ਤੂੰ ਇੱਕ ਗੱਲ ਚੇਤੇ ਰੱਖੀ, ਇਹਦੇ ਵਿੱਚ ਮੇਰੀ ਪਿਆਸ ਬੁਝਾਉਣ ਵਾਲਾ ਜਲ ਪਿਆ ਹੋਇਆ। ਇਹ ਨਾ ਦੇਖ ਵੀ ਇਹ ਕਿਹੜੇ ਸ਼ਬਦ ਕੋਈ ਕਹਿ ਰਿਹਾ, ਸਤਿਗੁਰੂ ਨੇ ਕੈਸੀ ਮਿਹਰ ਕੀਤੀ। ਕਦੀ ਦੇਖੋ ਕਬੀਰ ਸਾਹਿਬ ਨੇ ਇੱਕ ਬਚਨ ਕਿਹਾ ਸੀ, ਕਹਿੰਦੇ ਨੇ ਨਾਮ ਦਾ ਜਿਹੜਾ ਰੰਗ ਉਹ ਲਾਲ ਹੈ। ਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਨਾ ਕਿ ਲਾਲ ਰੰਗ ਕਿਸ ਕੋ ਲੱਗਾ, ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ, ਨਾ ਮੈਲਾ ਨਾ ਭਗਵਾਂ, ਆਪਾਂ ਪੜ੍ਹਨਾ ਨਾ ਮੈਲਾ ਨਾ ਧੁੰਦਲਾ ਨਾ ਭਗਵਾਨ ਨਾ ਕੱਚ ਨਾਨਕ ਲਾਲੋ ਲਾਲਾ ਸੱਚੇ ਰਤਾ ਸੱਚ ਤੇ ਲਾਲ ਰੰਗ ਕਿਵੇਂ ਚੜੇਗਾ ਜੀ। ਕਬੀਰ ਸਾਹਿਬ ਨੇ ਇੱਕ ਸ਼ਲੋਕ ਹੈ ਕਹਿੰਦੇ ਨੇ ਕਬੀਰ ਹਰ ਦੀ ਪਿਆਰੀ ਚੂਨਾ ਉੱਜਲ ਪਾਏ। ਬਿਲਕੁਲ ਸਪਸ਼ਟ ਜੀ ਉਦਾਹਰਣ ਤੇ ਘਰਾਂ ਵਿੱਚ ਵਰਤਣ ਵਾਲੀ ਹਰਦੀ ਦਾ ਰੰਗ ਪੀਲਾ ਤੇ ਚੂਨੇ ਦਾ ਰੰਗ ਚਿੱਟਾ ਹੈ। ਚੂਨੇ ਦਾ ਰੰਗ ਬਿਲਕੁਲ ਸਫੈਦ ਹੈ। ਦੋਨਾਂ ਨੂੰ ਵੱਖ ਰੱਖ ਦਿਓ, ਹਲਦੀ ਆਪਣਾ ਪੀਲਾਪਨ ਕਦੀ ਨਹੀਂ ਛੱਡਦੀ ਵੱਖ ਪਈ ਤੇ ਚੂਨੇ ਨੇ ਆਪਣਾ ਚਿੱਟਾ ਰੰਗ ਨਹੀਂ ਛੱਡਣਾ। ਕਬੀਰ ਜੀ ਕਹਿੰਦੇ ਨੇ ਜੇ ਕਿਤੇ ਦੋਨੋਂ ਮਿਲ ਜਾਣ ਤੇ ਆਪਣਾ ਆਪ ਰੰਗ ਛੱਡਦੇ ਤੇ ਇਹਨਾਂ ਦੋਨਾਂ ਦੇ ਮਿਲਾਣ ਵਿੱਚੋਂ ਜਿਹੜਾ ਰੰਗ ਪੈਦਾ ਹੁੰਦਾ ਉਹ ਲਾਲ ਹੁੰਦਾ। ਕਬੀਰ ਹਰ ਦੀ ਪਿਆਰੀ ਚੂਨਾ ਉੱਜਲ ਪਾਏ, ਰਾਮ ਸੁਨੇਹੀ ਤੋ ਮਿਲੇ ਜੋ ਦੋਨੋਂ ਵਰਨ ਗਵਾਏ। ਦੋਨੋਂ ਰੰਗ ਛੱਡਦੇ ਪੀਲਾਪਨ, ਇਹ ਨਾ ਕਹਿ ਮੈਂ ਬੜਾ ਨੀਵਾਂ ਵਾਂ ਤੇ ਚੂਨਾ ਮਤਲਬ ਇਹ ਨਾ ਕਹਿ ਮੈਂ ਉੱਚਾ ਬੜਾ ਵਾਂ। ਊਚ ਨੀਚ ਦੀ ਬਿਰਤੀ ਨੂੰ ਬਿਲਕੁਲ ਮਿਟਾ ਦੇ ਤੇ ਸੱਜਣਾ ਦਵੈਸ਼ ਮਿਟ ਗਈ ਤੇ ਲਾਲ ਰੰਗ ਜ਼ਰੂਰ ਚੜੇ। ਦਵੈਸ਼ ਜੇ ਅੰਦਰ ਰਹੀ, ਦੁਬਧਾ ਅੰਦਰ ਰਹੀ, ਬਿਲਕੁਲ ਨਹੀਂ। ਗੁਰਮੁਖੋ ਆਪਣੇ ਅੰਦਰ ਨੂੰ ਕਿਤੇ ਸੰਕੀਰਨ ਨਾ ਕਰੀਏ, ਖੋਲ ਕੇ ਦੇਖੋ ਸੰਸਾਰ ਬੜਾ ਵੱਡਾ ਜੀ। ਜੇ ਇਹ ਦਾਵਾ ਕਰੀਏ, ਆਪਣਾ ਹੀ ਦਾਵਾ ਕਰੀ ਜਾਈਏ, ਪਰ ਵੈਸੇ ਧੰਨ ਗੁਰੂ ਗ੍ਰੰਥ ਸਾਹਿਬ ਵਰਗਾ ਇਹ ਨਾ ਸਮਝੋ। ਅੱਜ ਅਰਥ ਕਰ ਰਿਹਾ ਕਿ ਜਿਸ ਘਰ ਵਿੱਚ ਜਿਸ ਗ੍ਰੰਥ ਵਿੱਚ ਕਰਤੇ ਤੇਰੀ ਕੀਰਤੀ, ਉਸ ਗ੍ਰੰਥ ਦਾ ਬੋਲ ਬਾਲਾ ਹੋਵੇ। ਤਾਂ ਅਸੀਂ ਕਹਿੰਦੇ ਹਾਂ ਜੁਗੋ ਜੁਗ ਅਟਲ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦੁਨੀਆਂ ਭਰ ਦੇ ਗ੍ਰੰਥ ਪੜ੍ਹਿਓ, ਤੁਸੀਂ ਸਿਆਣੇ ਗੁਰਮੁਖ ਬੈਠੇ ਹੋ, ਜੇ ਮਹਾਭਾਰਤ ਪੜ੍ਹਦੇ ਹੋ, ਪਰਤ ਪਰਤ ਕੇ ਇੱਕ ਪਰਿਵਾਰ ਦੇ ਦੁਆਲੇ ਕਹਾਣੀ ਘੁੰਮਦੀ ਪਈ। ਇੱਕ ਯੋਧੀ ਹੈ ਨਾ, ਪਰਿਵਾਰ ਦੇ ਜੀ ਪਰਤ ਪਰਤ ਕੇ ਆਉਂਦੇ ਨੇ, ਮੈਂ ਸਭ ਕੁਝ ਹਾਂ। ਜੇ ਕਿਤੇ ਆਪਾਂ ਮਹਾਭਾਰਤ ਨੂੰ ਪੜ੍ਹਨੇ ਆ, ਰਮਾਇਣ ਨੂੰ ਪੜ੍ਹਨੇ ਆ, ਤਰਕ ਨਹੀਂ। ਦੇਖੋ ਉਹਦੇ ਵਿੱਚ ਇੱਕ ਘਰਾਂ ਦੀ ਕਹਾਣੀ ਪਈ ਚੱਲਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਿਓ। ਅੱਜ ਆਮ ਤੌਰ ਤੇ ਲੋਕ 5-10-20 ਪੰਨਿਆਂ ਦੀ ਕਿਤਾਬ ਲਿਖਣ ਤੇ ਆਰੰਭ ਦੇ ਪੰਨਿਆਂ ਵਿੱਚ ਕੋਈ ਆਪਣੇ ਮਾਤਾ ਪਿਤਾ ਦਾ ਨਾਮ ਅਮਰ ਕਰ ਰਿਹਾ, ਕੋਈ ਆਪਣੀ ਪਤਨੀ ਦਾ ਨਾਮ ਅਮਰ ਕਰ ਰਿਹਾ। ਉਹ ਗੁਰਮੁਖੋ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਬਾਬੇ ਕਾਲੂ ਤੇ ਮਾਤਾ ਤ੍ਰਿਪਤਾ ਦਾ ਨਾਮ ਪੜ੍ਹਿਆ ਜੀ? ਧਿਆਨ ਦਿਆ ਜੀ, ਕੇਵਲ ਮਾਤਾ ਖੀਵੀ ਦਾ ਜ਼ਿਕਰ ਆਇਆ ਤੇ ਉਹ ਵੀ ਸੇਵਾ ਕਰਕੇ। ਬਲਵੰਤ ਖੀਵੀ ਨੇਕ ਜਨ ਜਿਸ ਬਹੁਤੀ ਸ਼ੌਂ ਪਤਰਾਲੀ, ਇੱਕ ਪੁੱਤਰ ਦਾ ਨਾਮ ਆਇਆ ਉਹ ਵੀ ਸਨਮੁਖ ਰਹਿਣ ਕਰਕੇ ਕਿ ਮੋਹਰੀ ਪੁੱਤ ਸਨਮੁਖ ਹੋਵਾ ਰਾਮ ਦਾਸ ਹੈ ਪੈਰੀ ਪਾਏ ਜੀ। ਦੇਖੋ ਇਹਦੇ ਵਿੱਚ ਕੇਵਲ ਤਾਂ ਕੇਵਲ ਜੇ ਚਰਚਾ ਹੈ ਤੇ ਨਾਮ ਦੀ ਤੇ ਐਤਵਾਰ ਮੈਂ 4 ਬਚਨ ਆਪ ਨਾਲ ਸਾਂਝੇ ਕੀਤੇ ਸਨ। ਸੰਖੇਪ ਵਿੱਚ ਜੇ ਦੇਖਣਾ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਸਭ ਤੋਂ ਪਹਿਲੀ ਗੱਲ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸੱਚ ਦੀ ਵਿਆਖਿਆ ਹੈ। ਦੂਸਰੀ ਗੱਲ, ਗੁਰੂ ਗ੍ਰੰਥ ਸਾਹਿਬ ਵਿੱਚ ਸੱਚ ਨੂੰ ਪਾਉਣ ਦਾ ਤਰੀਕਾ ਹੈ, ਕਿਵੇਂ ਪਾਇਆ ਜਾ ਸਕਦਾ। ਤੀਸਰੀ ਗੱਲ, ਜਿਨ੍ਹਾਂ ਨੇ ਸੱਚ ਪਾ ਲਿਆ ਤੇ ਚੌਥਾ ਉਹਨਾਂ ਬਾਰੇ ਜਿਹੜੇ ਸੱਚ ਤੋਂ ਹੀਣੇ ਰਹਿ ਗਏ, ਜਿਨ੍ਹਾਂ ਨੂੰ ਸੱਚ ਮਿਲਿਆ ਨਹੀਂ, ਜਿਨ੍ਹਾਂ ਦੇ ਪੱਲੇ ਕੁਝ ਨਹੀਂ ਪਿਆ। ਗੁਰੂ ਸਾਹਿਬ ਨੇ ਬਿਲਕੁਲ ਸ਼ਬਦ ਨਹੀਂ ਵਰਤੇ ਵੀ ਤੂੰ ਰੱਬ ਕਿਹਾ, ਤੂੰ ਰਾਮ ਕਿਹਾ ਤੇ ਮੈਂ ਨਹੀਂ ਤੇਰੇ ਸ਼ਬਦ ਲੈਣੇ। ਦੇਖੋ ਆਪ ਸਿਆਣੇ ਬੈਠੇ ਹੋ ਗੁਰਮੁਖੋ, ਜਦੋਂ ਬਾਬਾ ਜੀ ਦਾ ਅਸੀਂ ਬਚਨ ਪੜ੍ਹਨੇ, ਗੁਰੂ ਨਾਨਕ ਸਾਹਿਬ ਦਾ ਸ਼ਲੋਕ ਪੜ੍ਹਨੇ ਕਿ ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ, ਜਲ ਦੀ ਕਰੈ ਪੁਕਾਰ, ਜਲ ਜਲ ਰੋਵੈ ਬੱਪੜੀ, ਝੜ ਝੜ ਪਵੈ ਅੰਗਿਆਰ। ਹੁਣ ਇਹਦੇ ਅਰਥ ਆਪ ਸਮਝਦੇ ਹੋ। ਗੁਰੂ ਸਾਹਿਬ ਕਹਿਣ ਲੱਗੇ ਵੀ ਜੋ ਕਹਿ ਰਿਹਾ ਵੀ ਕਬਰਾਂ ਵਿੱਚ ਰੂਹ ਹੈ ਤੇ ਜਦੋਂ ਮਿੱਟੀ ਪੱਥ ਕੇ ਲਿਆ ਕੇ ਭਾਂਡੇ ਬਣਾਉਂਦਾ ਹੈ ਤੇ ਫਿਰ ਉਹਦੇ ਵਿੱਚੋਂ ਰੂਹ ਬੋਲੇ ਕਿਉਂ ਨਾ, ਉਹ ਚੀਕਾਂ ਕਿਉਂ ਨਾ ਮਾਰੇ। ਗੁਰੂ ਸਾਹਿਬ ਨੇ ਕਿਹਾ ਵੀ ਮਨੌਤ ਗਲਤ। ਤੇ ਕਦੀ ਬਾਬੇ ਫਰੀਦ ਨੂੰ ਪੜ੍ਹੋ, ਕਹਿੰਦਾ ਮੇਰਾ ਕੀ ਦਈਏ। ਉਹਨਾਂ ਦੇ ਇੱਕ ਸ਼ਬਦ ਆਉਂਦਾ ਹੈ, ਗੋਰਾ ਸੇ ਨਿਮਾਣੀਆਂ ਬੈਸਣ ਰੂਹਾਂ ਮੱਲ। ਕੱਲ ਵੀ ਕਰਜ਼ ਕੀਤੀ ਸੀ, ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲੱਗੇ, ਇਹ ਤਨ ਹੋਸ਼ੀ ਖਾਕ ਨਿਮਾਣੀ ਗੌਰ ਕਰੇ। ਦੇਖੋ ਕਹਿ ਰਹੇ ਨੇ ਕਬਰ ਵਿੱਚ ਟਿਕਾਣਾ ਤੇ ਕੀ ਉਹਨਾਂ ਦਾ ਅਕੀਦਾ ਮਸੀਤ ਤੇ ਵੀ। ਹਜ਼ੂਰ ਨੇ ਕਿਹਾ ਬਿਲਕੁਲ ਨਹੀਂ, ਜੇ ਕਹਿੰਦੇ ਨੇ ਉਹ ਕਿ ਉੱਠ ਫਰੀਦਾ ਉਜੂ ਸਾਜ ਸੁਬਾ ਨਿਵਾਜ ਗੁਜ਼ਾਰ, ਕੋਈ ਗੱਲ ਨਹੀਂ, ਜੇ ਨਮਾਜ਼ ਗੁਜ਼ਾਰ ਕੇ ਸੱਚ ਮਿਲ ਗਿਆ ਤੇ ਉਹਨੂੰ ਵੀ ਪ੍ਰਵਾਨ ਕਰ ਲਓ। ਜਿਸ ਘਰ ਵਿੱਚ ਕਰਤੇ ਦੀ ਕੀਰਤੀ ਹੈ, ਜੇ ਉਹ 5 ਵਕਤ ਮਸੀਤ ਵੀ ਜਾਂਦਾ ਹੈ ਉਹਨੂੰ ਪ੍ਰਵਾਨ ਕੀਤਾ, ਤੇ ਜੇ ਉਹਨੇ ਸ਼ਬਦ ਵਰਤੇ ਖੁਦਾ ਜਾਂ ਅੱਲਾ। ਗੁਰੂ ਸਾਹਿਬ ਨੇ ਹਾਲਾਂਕਿ ਉਸ ਵੇਲੇ ਇੰਨੀ ਮੁਤਸਵੀ ਦਿੱਤੀ ਸੀ। ਲਖਨਊ ਦਾ ਇੱਕ ਪੰਡਿਤ ਸੀ, ਬੋਧਨ ਉਹਦਾ ਨਾਮ ਸੀ। ਆਪ ਕਦੀ ਪੜ੍ਹਿਓ,
ਸਿੱਖ ਮਤ ਦਰਸ਼ਨ ਗਿਆਨੀ ਸ਼ੇਰ ਸਿੰਘ ਹੋਰਾਂ ਨੇ ਕਿਤਾਬ ਲਿਖੀ, ਉਹਦੇ ਵਿੱਚ ਕਹਿੰਦੇ ਨੇ ਸਿਰਫ ਉਹਨੂੰ ਇਹ ਪੁੱਛਿਆ ਗਿਆ ਵੀ ਇਸ ਦੁਨੀਆਂ ਵਿੱਚ ਹਿੰਦੂ ਵੱਡਾ ਕਿ ਮੁਸਲਮਾਨ, ਤੇ ਉਹਨੇ ਡਰਦੇ ਨੇ ਸਿਰਫ ਦੋ ਸ਼ਬਦ ਕਹਿਣ ਲੱਗੇ, ਮੁਸਲਮਾਨ ਤੇ ਚੰਗੇ ਹੈ ਨਹੀਂ ਪਰ ਹਿੰਦੂ ਵੀ ਮਾੜਾ ਨਹੀਂ। ਉਹਨਾਂ ਕਹਿੰਦਾ ਸਿਰ ਕਲਮ ਕਰ ਦਿੰਦੇ ਨੇ, ਇਹ ਕਿਉਂ ਕਿਹਾ ਵੀ ਹਿੰਦੂ ਵੀ ਮਾੜਾ ਨਹੀਂ, ਇਹਦਾ ਮਤਲਬ ਇੰਨੀ ਮਤਸਵੀ ਨੀਤੀ। ਸਾਹਿਬ ਨੇ ਕਿਹਾ ਨਹੀਂ, ਜੇ ਕੋਈ ਇਹ ਕੂਕ ਕੇ ਕਹਿੰਦਾ ਪਿਆ ਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਵੀ ਪ੍ਰਵਾਨ। ਜੇ ਕੋਈ ਕਹਿੰਦਾ ਵੀ ਸਭੈ ਕਟ ਰਾਮ ਬੋਲੇ ਬਾਬਾ ਨਾਮਦੇਵ ਜੀ, ਸਭੈ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰਹੇ, ਕਹਿਣ ਲੱਗੇ ਤੂੰ ਹੀ ਪ੍ਰਵਾਨ। ਜੇ ਕੋਈ ਇਹ ਸ਼ਬਦ ਕਹਿ ਰਿਹਾ ਕਿ ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਓ ਬਿਦਰ ਕੋ ਦੇਖਿਓ ਓਏ ਗਰੀਬ ਮੋਏ ਭਾਵੈ, ਕਹਿਣ ਲੱਗੇ ਜੇ ਪ੍ਰੇਮ ਦਾਸ ਕੇ ਤੇ ਤੂੰ ਹੀ ਪ੍ਰਵਾਨ। ਜੇ ਕੋਈ ਕਹਿ ਰਿਹਾ ਧਨ ਧਨ ਉਹ ਰਾਮ ਬੇਨ ਬਾਜੈ, ਮਧੁਰ ਮਧੁਰ ਧਨ ਅਨੰਦ ਗਾਜੈ, ਕਹਿਣ ਲੱਗੇ ਤੂੰ ਹੀ ਪ੍ਰਵਾਨ। ਜੇ ਕੋਈ ਕਹਿ ਰਿਹਾ ਕਿ ਕਵਲ ਨੈਨ ਮਧੁਰ ਬੈਨ ਕੋੜ ਸੈਨ ਸੰਗ ਸੋਭ, ਕਹਿ ਸਮਾਜ ਸੋਧ ਦਿਸ਼ਾ ਦਹੀਂ ਭਾਤ ਖਾਏ ਜੀਓ, ਕਹਿਣ ਲੱਗੇ ਆਜਾ ਤੂੰ ਹੀ ਪ੍ਰਵਾਨ। ਨਹੀਂ, ਅੱਖਰਾਂ ਦਾ ਰੌਲਾ ਨਹੀਂ, ਸ਼ਬਦਾਂ ਦਾ ਰੌਲਾ ਨਹੀਂ, ਜਿਸਮਾਂ ਦਾ ਰੌਲਾ ਨਹੀਂ, ਜਾਤ ਦਾ ਰੌਲਾ ਨਹੀਂ, ਬਸ ਇੱਕੋ ਗੱਲ ਇੱਥੇ ਵੀ ਜੋਤ ਪਹਿਚਾਣ। ਜਾਤ ਨਹੀਂ, ਅੱਖਰ ਨਹੀਂ, ਜੋਤ ਨੂੰ ਪਹਿਚਾਣ, ਸਾਰਿਆਂ ਵਿੱਚ ਸਾਈਂ ਵਸ ਗਈ। ਸਾਹਿਬ ਕਹਿਣ ਲੱਗੇ ਹੇ ਮਾਲਕ ਜੀ, ਛੇ ਸ਼ਾਸਤਰ ਨੇ, ਛੇ ਸ਼ਾਸਤਰਾਂ ਦੇ ਰਚਨ ਵਾਲੇ ਨੇ, ਛੀਆਂ ਦੇ ਵੱਖ ਵੱਖ ਉਪਦੇਸ਼ ਨੇ, ਭਾਵੇਂ ਇਹ ਛੇ ਵੱਖ ਵੱਖ ਨੇ ਪਰ ਮੇਰੇ ਮਾਲਕਾ ਇਹਨਾਂ ਸਾਰਿਆਂ ਦਾ ਗੁਰੂ ਤੂੰ ਆਪ ਹੈ, ਤੇਰੇ ਤੋਂ ਬਿਨਾਂ ਦੂਜਾ ਕੋਈ ਨਹੀਂ। ਜਦੋਂ ਅੰਦਰੋਂ ਦਵੈਸ਼ ਮਿਟ ਜਾਏ, ਗੁਰਮੁਖੋ ਅਸਲ ਵਿੱਚ ਕਹਿ ਜ਼ਰੂਰ ਦਿੰਦੇ ਹਾਂ ਕਿ ਕਣ ਕਣ ਵਿੱਚ ਰੱਬ ਵਸਿਆ। ਮੈਂ ਆਪਣੇ ਮਨ ਨੂੰ ਕਹਿੰਦਾ ਮਨਾ ਤੈਨੂੰ ਤੇ ਅਜੇ ਨਹੀਂ ਸਮਝ ਪਈ ਤੇਰੇ ਅੰਦਰ ਵੀ ਵਸਿਆ ਕਿ ਨਹੀਂ, ਭੁਲੇਖਾ ਹੀ ਹੈ ਨਾ, ਪਰ ਇਹ ਕਹੀ ਜਾਂਦੇ ਹਨ ਵੀ ਰੱਬ ਵਸਿਆ। ਜੇ ਵਸਿਆ ਹੋਵੇ ਤੇ ਕਦੀ ਭਾਈ ਘਨੇਗੇ ਨੂੰ ਪੁੱਛ ਕੇ ਦੇਖੋ, ਉਹ ਕਹਿੰਦੇ ਨੇ ਸਤਿਗੁਰੂ ਦੁਸ਼ਮਣ ਨੂੰ ਪਾਣੀ ਪਿਲਾਉਂਦਾ ਤੇ ਅਸੀਂ ਮਾਰਨੇ ਆ ਇਹ ਪਾਣੀ ਪਿਲਾਉਂਦਾ, ਤੇ ਭਾਈ ਸਾਹਿਬ ਹੱਸ ਕੇ ਕਹਿੰਦੇ ਨੇ ਮੈਂ ਵੀ ਤਾਂ ਮਾਰਨਾ ਪਿਆਣਾ। ਕਹਿਣ ਲੱਗੇ ਤੇਰੇ ਸ਼ਸਤਰ ਕੀਤੇ, ਕਹਿਣ ਲੱਗੇ ਇਹ ਸ਼ਸਤਰ ਨਾਲ ਦੁਸ਼ਮਣ ਨੂੰ ਮਾਰਦੇ ਨੇ, ਮੈਂ ਪਾਣੀ ਪਿਆਲ ਕੇ ਦੁਸ਼ਮਣੀ ਪਿਆ ਮਾਰਨਾ। ਜਦੋਂ ਦੁਸ਼ਮਣੀ ਬੀਜ ਹੀ ਨਾ ਰਿਹਾ ਤੇ ਦੁਸ਼ਮਣ ਦਾ ਜਨਮ ਕਿੱਥੋਂ ਹੋਵੇਗਾ। ਕਦੀ ਭਾਈ ਨੰਦ ਲਾਲ ਜੀ ਨੂੰ ਪੁੱਛੋ ਕਿ ਗੁਰ ਗੁਰ ਏਕੋ ਵੇਸ਼ ਅਨੇਕ ਵਿਅਰਥ ਕੀ ਨੇ, ਉਹ ਕਹਿੰਦੇ ਨੇ ਹੇ ਮੇਰੇ ਪ੍ਰੀਤਮ, ਜੇ ਕਿਤੇ ਤੂੰ ਸੂਫੀ ਦੇ ਬਾਣੀ ਵਿੱਚ ਤੁਰਨਾ ਹੈ ਤੇ ਮੇਰੀ ਅੱਖ ਪਹਿਚਾਣਦੀ ਹੈ ਤੂੰ ਉਹ ਹੀ ਜਿਹੜਾ ਏਕ ਹੈ, ਕਦੀ ਤੂੰ ਸ਼ਰਈ ਮੁਸਲਮਾਨ ਬਣਨਾ ਤੇ ਮੇਰੀ ਅੱਖ ਪਹਿਚਾਣਦੀ ਤੂੰ ਉਹੀ ਹੈ। ਕਹਿਣ ਲੱਗੇ ਜੇ ਤੇ ਕਿਤੇ ਮਸਤਾਨਾ ਫਕੀਰ ਬਣ ਕੇ ਆ ਜਾਏ ਤੇ ਮੇਰੀ ਅੱਖ ਪਹਿਚਾਣੇਗੀ ਤੂੰ ਉਹੀ ਹੈ। ਗਾਹੇ ਸੂਫੀ ਗਾਹੇ ਜ਼ਾਹਿਦ ਗਾਹੇ ਕਲੰਦਰ ਮੇਸ਼ਵਦ, ਰੰਗ ਹਾਏ ਮੁਖਤਲਿਫ ਯਾਰ ਦਰਦ ਬੁੱਤੇ ਅਯਾਰਨਾ, ਮੇਰੇ ਸ਼ਰੀਏ ਸੱਜਣ ਜਿਹੜਾ ਮਰਜ਼ੀ ਭੇਸ ਬਣਾ ਕੇ ਆ ਜੀ, ਮੇਰੀ ਅੱਖ ਨੇ ਤੈਨੂੰ ਪਛਾਣਨਾ, ਕਿਉਂਕਿ ਗੁਰ ਗੁਰ ਏਕੋ ਵੇਸ਼ ਅਨੇਕ, ਤੇਰੇ ਵੇਸ਼ ਅਨੇਕ ਹੋ ਸਕਦੇ ਨੇ ਪਰ ਤੂੰ ਅਨੇਕ ਨਹੀਂ। ਗੁਰ ਗੁਰ ਏਕੋ ਧਿਆਨ ਦਿਆ ਜੇ, ਉਹ ਏਕੇ ਵੇਸ਼ ਅਨੇਕਾਂ ਹੋ ਸਕਦੇ ਨੇ। ਹੁਣ ਵੇਸਾਂ ਵਿੱਚ ਤੇ ਆਪਾਂ ਜਦੋਂ ਪੜ੍ਹਦੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸੁਖਮਨੀ ਸਾਹਿਬ, ਤੇ ਕਹਿੰਦੇ ਨੇ ਕਿਤੇ ਰਾਜਾ ਬਣ ਜਾਣਾ, ਕਿਤੇ ਭਿਖਾਰੀ ਬਣ ਜਾਣਾ, ਕਿਤੇ ਤੀਰਥ ਇਸ਼ਨਾਨੀ ਬਣ ਜਾਣਾ, ਕਿਤੇ ਗਿਆਨੀ ਬਣ ਜਾਣਾ, ਤੇਰੇ ਲਿਬਾਸ ਹੀ ਨੇ ਨਾ, ਪਰ ਖੈ ਤੂੰ ਇੱਕੋ ਹੀ। ਇੱਕ ਗੁਰਮੁਖ ਨੇ ਬੜੀ ਸੋਹਣੀ ਗੱਲ ਕਹੀ, ਉਹ ਕਹਿੰਦੇ ਨੇ ਦੀਵਾਲੀ ਦੀ ਰਾਤ ਸੀ, ਮੈਂ ਕਿਨ ਕਹਿ ਕੇ ਅੱਗੇ ਤੁਰਨਾ ਕਿ ਪਿੰਡ ਦੇ ਚੁਰਸਤੇ ਵਿੱਚ ਬੋੜ ਦਾ ਰੁੱਖ ਸੀ, ਤੇ ਪਿੰਡਾਂ ਥਾਵਾਂ ਤੇ ਆਪਾਂ ਦੇਖਦੇ ਹਾਂ ਉਹਦੇ ਚਾਰ ਚੁਫੇਰੇ ਪੱਕੀਆਂ ਇੱਟਾਂ ਨਾਲ ਥੜਾ ਬਣਾਇਆ ਤੇ ਇੱਕ ਸ਼ੂਦਰ ਦਾ ਬੱਚਾ ਘਰੋਂ ਤੁਰਿਆ, ਉਹਨੇ ਦੀਵਾ ਬਾਲਿਆ ਤੇ ਚੁਰਸਤੇ ਵਿੱਚ ਦੀਵੇ ਨੂੰ ਰੱਖ ਲਿਆ। ਇੰਨੀ ਦੇਰ ਨੂੰ ਉੱਚੀ ਜਾਤ ਦਾ ਹੰਕਾਰੀ ਮਨੁੱਖ ਉਹਦਾ ਬੱਚਾ ਆਇਆ ਤੇ ਉਹਨੇ ਵੀ ਦੀਵਾ ਬਲਿਆ ਦੇਖਿਆ, ਤੇ ਆਉਂਦਿਆਂ ਸਾਰ ਜਦੋਂ ਆਪਣਾ ਉਹ ਵੀ ਦੀਵਾ ਰੱਖਣ ਲੱਗਾ ਤੇ ਸ਼ੂਦਰ ਨੂੰ ਕਹਿੰਦਾ ਤੈਨੂੰ ਕੋਈ ਹੱਕ ਨੀ ਸਾਡੇ ਬਰਾਬਰ ਤੂੰ ਦੀਵਾ ਬਾਲ। ਧਿਆਨ ਦਿਆ ਜੇ ਜਦੋਂ ਗੁਰੂ ਸਾਹਿਬ ਮੇਰ ਕਰਨ ਅੰਦਰ ਦੀ ਦਵੈਸ਼ ਮਿਟ ਜਾਏ, ਦਵੈਸ਼ ਹੀ ਤਾਂ ਗੁਰਮੁਖੋ ਅੱਗ ਨੂੰ ਜਨਮ ਦਿੰਦੀ ਪਈ, ਕੀਨੇ ਤੇ ਸਾੜੇ ਨੂੰ ਦਿੰਦੀ। ਭਾਈ ਵੀਰ ਸਿੰਘ ਕਹਿੰਦੇ ਸਨ ਕਿ ਅਸਲ ਵਿੱਚ ਸੰਤ ਹੋਵੇ, ਬੜੀ ਸੋਹਣੀ ਉਹਨਾਂ ਗੱਲ ਕਹੀ, ਕਹਿਣ ਲੱਗੇ ਖੜਦਮ ਖਿੜੇ ਮਿਲੇ ਕੋ ਮਿੱਤਰੋ, ਤੁਸੀਂ ਮੱਥੇ ਵੱਟ ਨਾ ਪਾਏ। ਕੌਣ ਹੈ ਜਿਹੜਾ ਦਵੈਸ਼ ਤੋਂ ਰਹਿਤ ਹੈ? ਹਰਦਮ ਖਿੜੇ ਮਿਲੇ ਕੋ ਮਿੱਤਰੋ, ਤੁਸੀਂ ਮੱਥੇ ਵੱਟ ਨਾ ਪਾਏ, ਸੀਨੇ ਸਾਫ ਕੀਨਿਓ ਤੁਹਾਡੇ, ਤੁਸੀਂ ਵੈਰ ਨਾ ਕਦੇ ਕਮਾਏ। ਕਹਿਣ ਲੱਗੇ ਜਿੱਥਿਆਂ ਖਿੜੇ ਕਾਲਜਾ ਸਾਡਾ, ਸੀ ਵੇਖ ਵੇਖ ਸੁੱਖ ਪਾਏ। ਤੁਹਾਨੂੰ ਦੇਖ ਕੇ ਸੁਖ ਉਹਨਾਂ ਨੇ ਕਿਹਾ ਕਹਿਣ ਲੱਗੇ ਉੱਥੇ ਦੀਵਾ ਬਲਿਆ ਆਇਆ ਉੱਚੀ ਜਾਤ ਵਾਲਾ ਕਹਿੰਦਾ ਤੇਰਾ ਕੀ ਹੱਥ ਮੇਰੇ ਕੋਲ ਦੀਵਾ ਬਾਲੇ ਪਹਿਲਾਂ ਜ਼ਬਾਨ ਨਾਲ ਕਿਹਾ ਫਿਰ ਕਹਿੰਦਾ ਨਹੀਂ ਇਹਦਾ ਦੀਵਾ ਬੁਝਾ ਦਿਆਂ ਇੱਕੋ ਦਮ ਉਹਨੇ ਫੂਕ ਮਾਰੀ ਦੀਵਾ ਬੁਝਾ ਦਿੱਤਾ ਆਪਣੇ ਨੂੰ ਬਾਲ ਕੇ ਚਲਾ ਗਿਆ ਜਿਹਨੂੰ ਅਸੀਂ ਧਰਮ ਕਹਿੰਦੇ ਹਾਂ ਕਿ ਉਹਦਾ ਦੀਵਾ ਬੁੱਝ ਹੈ ਮੇਰੇ ਘਰ ਦਾ ਬਲਦਾ ਰਹੇ ਕਦੀ ਧਰਮ ਨਹੀਂ ਹੋ ਸਕਦਾ ਧਰਮੀ ਤਾਂ ਹਰ ਘਰ ਵਿੱਚ ਦੀਵਾ ਬਾਲਦਾ ਪਿਆ ਉਹ ਤਾਂ ਗੁਰੂ ਹੀ ਦੀਪਕ ਹੈ ਉਹਨੇ ਦੀਵਾ ਬੁਝਾ ਦਿੱਤਾ ਸ਼ੂਦਰ ਦਾ ਬੱਚਾ ਘੁੰਮ ਕੇ ਆ ਗਿਆ ਉਹਨੇ ਕਿਹਾ ਇਹ ਬ੍ਰਾਹਮਣ ਨੇ ਉੱਚੀ ਜਾਤ ਵਾਲੇ ਨੇ ਮੇਰਾ ਦੀਵਾ ਬੁਝਾਇਆ ਕਹਿਣ ਲੱਗਾ ਮੈਂ ਤੋੜਨਾ ਨਹੀਂ ਬੁਝਾਵਾਂਗਾ ਮੈਂ ਵੀ ਇਹਦਾ ਕਿਉਂਕਿ ਘੱਟੋ ਘੱਟ ਦਿਨੇ ਪਤਾ ਲੱਗੇ ਜੇ ਮੇਰਾ ਬੁਝਾ ਰਿਹਾ ਤੇ ਬੁਝਾ ਤੇਰਾ ਵੀ ਹੈ ਕਹਿਣ ਲੱਗੇ ਉਹਨੇ ਦੀਵੇ ਨੂੰ ਫੂਕ ਮਾਰੀ ਦੋਨੋਂ ਬੁਝ ਗਏ ਇਹੀ ਧਰਮ ਦੀ ਪਰਿਭਾਸ਼ਾ ਨਾ ਅੱਜ ਕੱਲ੍ਹ ਉਹਨੇ ਦੋਨੋਂ ਬੁਝਾ ਦਿੱਤੇ ਤੇ ਕਹਿੰਦੇ ਬੰਦੇ ਦੇ ਹੱਥਾਂ ਦੇ ਜਿਹੜੇ ਜ਼ਿਰਮ ਨੇ ਨਾ ਉਹ ਚੀਜ਼ਾਂ ਉੱਤੇ ਵੀ ਅਸਰ ਕਰਦੇ ਨੇ ਉਹ ਤਾਂ ਦੋਨੋਂ ਬੁਝਾ ਕੇ ਤੁਰ ਗਏ ਘਰ ਨੂੰ ਤੇ ਉਹ ਵਿਦਵਾਨ ਕਹਿੰਦਾ ਦੀਵੇ ਲੜ ਪਏ ਤੇ ਜਿਹੜਾ ਬ੍ਰਾਹਮਣ ਦਾ ਦੀਵਾ ਉਹ ਕਹਿ ਰਿਹਾ ਸੀ ਸ਼ੂਦਰ ਦੇ ਦੀਵੇ ਨੂੰ ਤੇਰੀ ਕੀ ਹੱਤੀ ਕਿ ਮੇਰੇ ਬਰਾਬਰ ਤੂੰ ਖੜਾ ਹੋ ਜਾਏ ਬਹਿ ਸਕੇ ਉਹਨੇ ਤਰਲਾ ਲਿਆ ਉਹ ਕਹਿੰਦਾ ਭਰਾਵਾ ਬੰਦੇ ਲੜਦੇ ਨੇ ਆਪਾਂ ਤੇ ਨਾ ਲੜੀਏ ਕਹਿੰਦਾ ਦੇਖ ਇੱਕੋ ਮਿੱਟੀ ਤੋਂ ਪੱਟ ਕੇ ਲਿਆਂਦਾ ਇੱਕ ਥਾਂ ਤੇ ਗੋਇਆ ਇੱਕ ਥਾਂ ਚੱਕ ਤੇ ਘੁਮਾਇਆ ਇੱਕ ਅੱਗ ਵਿੱਚ ਤਪੇ ਆ ਤੈਨੂੰ ਬ੍ਰਾਹਮਣ ਖਰੀਦ ਲਿਆ ਮੈਨੂੰ ਸ਼ੂਦਰ ਖਰੀਦ ਲਿਆ ਪਰ ਹੈ ਤਾਂ ਇੱਕੋ ਹੀ ਨਾ ਉਹ ਕਹਿਣ ਲੱਗਾ ਚੱਲ ਤੂੰ ਇਹ ਮੈਨੂੰ ਗਿਆਨ ਦੀ ਗੱਲ ਨਾ ਸਮਝਾ ਮੈਂ ਬ੍ਰਾਹਮਣ ਦੇ ਘਰੋਂ ਆਇਆ ਤੂੰ ਪੜ ਸਕਦਾ ਬੰਦਾ ਉਹ ਕਹਿਣ ਲੱਗੇ ਦੀਵੇ ਲੜੇ ਉਹਨੇ ਚਿਰ ਨੂੰ ਬੱਤੀ ਲੜ ਪਈ ਉਹਨੇ ਤਰਲਾ ਲਿਆ ਬੱਤੀ ਨੇ ਸ਼ੂਦਰ ਦੀ ਨੇ ਵੀ ਆਪਾਂ ਇੱਕ ਕਪਾਹ ਇੱਕ ਵੇਲਣੇ ਵਿੱਚ ਵੇਲੇ ਸੰਖੇਪ ਜੀ ਅਰਜ਼ ਕਰਾਂ ਇੰਨਾ ਦੁੱਖ ਪਾ ਕੇ ਆਪਾਂ ਰੂਹ ਬਣੇ ਹਾਂ ਤੈਨੂੰ ਬ੍ਰਾਹਮਣ ਖਰੀਦ ਲਿਆ ਮੈਨੂੰ ਸ਼ੂਦਰ ਖਰੀਦ ਗਿਆ ਪਰ ਦੁੱਖ ਤਾਂ ਘਾਲਣਾ ਤੇ ਇੱਕੋ ਜਿਹੀ ਹੈ ਨਾ ਉਦਾਂ ਉਹਦਾ ਵੀ ਉੱਤਰ ਸੀ ਨਹੀਂ ਘਾਲਣਾ ਪਰ ਇੱਕੋ ਜਿਹੀ ਪਰ ਮੈਂ ਉੱਚੇ ਕਰਵਾਇਆ ਤੇਲ ਵੀ ਲੜਿਆ ਦੋਨੋਂ ਤੇਲ ਲੜੇ ਇੰਨੇ ਚਿਰ ਨੂੰ ਇੱਕ ਫਕੀਰ ਲੰਘਿਆ ਉਹਨੇ ਦੇਖਿਆ ਉਹ ਲੋਕਾਂ ਨੂੰ ਚਾਨਣ ਦੇਣ ਵਾਲੇ ਲੜ ਪਏ ਧਿਆਨ ਦਿਆ ਜੇ ਜਿੱਥੇ ਮੈਂ ਅਰਜ਼ ਕਰਨੀ ਚਾਹੁੰਦਾ ਉਹਨੇ ਦੇਖਿਆ ਵੀ ਦੋਨਾਂ ਨੂੰ ਵੀ ਲੋਕਾਂ ਨੂੰ ਚਾਨਣ ਦੇਣ ਵਾਲੇ ਲੜ ਪਏ ਉਹਨੇ ਦੇਖਿਆ ਵੀ ਲੜਨ ਦਾ ਕਾਰਨ ਵਿਚਾਰੇ ਖੈਣ ਦੀਵੇ ਪਰ ਦੋਨੋਂ ਬੁੱਝੇ ਜਗਦੇ ਹੁੰਦੇ ਤੇ ਸ਼ਾਇਦ ਲੜਾਈ ਕਦੇ ਨਾ ਹੁੰਦੀ ਦੋਨੋਂ ਬੁੱਝੇ ਨੇ ਬੁੱਝਿਆ ਹੀ ਹਨੇਰਾ ਹੀ ਇਹਨਾਂ ਦੀ ਲੜਾਈ ਏ ਤੇ ਉਹਨੇ ਕੀ ਕੀਤਾ ਫਕੀਰ ਨੇ ਦੋਨਾਂ ਦੀ ਲੜਾਈ ਦੇਖ ਕੇ ਆਪਣੀ ਜੇਬ ਚੋਂ ਕੱਢੀ ਮਾਚਿਸ ਤੇ ਤੀਲੀ ਕਥਾ ਕੇ ਸ਼ੂਦਰ ਦੇ ਦੀਵੇ ਦੀ ਬੱਤੀ ਨੂੰ ਅੱਗ ਲਾਈ ਜਦੋਂ ਦੀਵਾ ਬਲਿਆ ਤੇ ਉਹਨੇ ਪੁੱਛਿਆ ਬ੍ਰਾਹਮਣ ਦੇ ਦੀਵੇ ਨੂੰ ਹੁਣ ਦੱਸ ਕਿ ਤੂੰ ਉੱਚਾ ਕਿ ਇਹ ਉੱਚਾ ਬ੍ਰਾਹਮਣ ਦਾ ਦੀਵਾ ਕਹਿੰਦਾ ਬਾਬਾ ਉੱਚਾ ਉਹੀ ਹੁੰਦਾ ਜਿਹੜਾ ਜਗ ਪਵੇ ਧਿਆਨ ਦਿਆ ਜੀ ਉੱਚਾ ਉਹੀ ਹੈ ਜਿਹੜਾ ਜਗ ਪਵੇ ਕਹਿਣ ਲੱਗਾ ਫਿਰ ਇੱਕ ਗੱਲ ਤੂੰ ਮੰਨਦਾ ਵੀ ਜਗਿਆ ਹੋਇਆ ਉੱਚਾ ਹੁੰਦਾ ਕਹਿੰਦੇ ਨੇ ਉਸੇ ਵੇਲੇ ਉਹਨੇ ਕੀ ਕੀਤਾ ਕਹਿਣ ਲੱਗੇ ਜਗੇ ਹੋਏ ਵਿੱਚ ਕਦੀ ਦਵੈਸ਼ ਨਹੀਂ ਹੁੰਦੀ ਬਲਦੇ ਹੋਏ ਵਿੱਚ ਕਦੀ ਦੁਬਦਾ ਨਹੀਂ ਉਸਨੇ ਸ਼ੂਦਰ ਦੇ ਬਲਦੇ ਹੋਏ ਦੀਵੇ ਵਿੱਚੋਂ ਬ੍ਰਾਹਮਣ ਦੇ ਦੀਵੇ ਦੀ ਬੱਤੀ ਲਾਈ ਉਹਨੇ ਆਪਣੀ ਜੋਤ ਉਹਨੂੰ ਵੀ ਦਿੱਤੀ ਦੋਨੋਂ ਬਲ ਗਏ ਫਕੀਰ ਨੇ ਦੋਨਾਂ ਦੇ ਮੂੰਹ ਇਕੱਠੇ ਕਰ ਦਿੱਤੇ ਕਹਿਣ ਲੱਗਾ ਹੁਣ ਮੈਨੂੰ ਪਹਿਚਾਣ ਕੇ ਦੱਸੋ ਕਿ ਸ਼ੂਦਰ ਦੇ ਦੀਵੇ ਦੀ ਲਾਟ ਕਿਹੜੀ ਹੈ ਤੇ ਬ੍ਰਾਹਮਣ ਦੇ ਦੀ ਕਿਹੜੀ ਕਹਿਣ ਲੱਗੇ ਬਾਬਾ ਨਹੀਂ ਇਹ ਦੁਬਦਾ ਹੀ ਸੀ ਹਨੇਰੇ ਵਿੱਚ ਸਾਂ ਬੁੱਝੇ ਸਾਂ ਤੇ ਲੜਦੇ ਸਾਂ ਜਦੋਂ ਬਲ ਪਏ ਤੇ ਜੋਤ ਇੱਕੋ ਹੀ ਹੈ ਕਹਿਣ ਲੱਗਾ ਬਸ ਤੁਸੀਂ ਲੋਕਾਂ ਨੂੰ ਚਾਨਣ ਦੇਣਾ ਪਰ ਹਕੀਕਤ ਵਿੱਚ ਤੁਹਾਡੇ ਲੜਨ ਦਾ ਕਾਰਨ ਤੁਹਾਡਾ ਬੁੱਝਾਪਣ ਹੈ ਜਿੱਦਣ ਜਗੋਗੇ ਤੇ ਚਾਨਣ ਦੋਨਾਂ ਦੇ ਇੱਕੋ ਨੇ ਤੇ ਉਹਨਾਂ ਦੀਵਿਆਂ ਨੇ ਤਰਲਾ ਲੈ ਕੇ ਕਿਹਾ ਬਾਬਾ ਜਾਈ ਸਾਨੂੰ ਤੇ ਜਗਾ ਚੱਲੇ ਸਾਡੇ ਪਿੱਛੇ ਲੜਦੇ ਗਏ ਨੇ ਉਹ ਵੀ ਬੁੱਝੇ ਨਹੀਂ ਕਿਤੇ ਉਹਨਾਂ ਨੂੰ ਚਿਣਗ ਲਾਈ ਤੇ ਗੁਰੂ ਅਰਜਨ ਦੇਵ ਕਹਿੰਦੇ ਨੇ ਉਹ ਫਕੀਰ ਕੌਣ ਸੀ ਬਾਲਣ ਵਾਲਾ ਸ਼ਬਦ ਵਰਤੇ ਬਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਇੱਕ ਨਾਮ ਧਰਮ ਜੁਗ ਜੁਗ ਏਕੋ ਵੇਸ਼ ਅਨੇਕ ਧਿਆਨ ਦਿਆ ਜੇ ਸਾਹਿਬ ਦੇ ਆਪਾਂ ਬਚਨ ਪੜ੍ਹਨੇ ਜਪਜੀਤ ਸਾਹਿਬ ਚ ਇਸੇ ਸ਼ਬਦ ਵਰਤੇ ਆ ਹਜ਼ੂਰ ਨੇ ਕਿ ਗੁਰ ਗੁਰ ਏਕੋ ਵੇਸ਼ ਅਨੇਕ ਬਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਬਾਬੇ ਨਾਨਕ ਨੇ ਬੁੱਝੇ ਜਗਾ ਦਿੱਤੇ ਉੱਥੇ ਰਵਿਦਾਸ ਦੀ ਬਾਣੀ ਰੱਖ ਦਿੱਤੀ ਉੱਥੇ ਪੰਡਿਤ ਰਾਮਾਨੰਦ ਜੀ ਦੀ ਬਾਣੀ ਰੱਖ ਦਿੱਤੀ ਉੱਥੇ ਸਦਨੇ ਨੂੰ ਲੋਕ ਜਿਹਨੂੰ ਕਸਾਈ ਕਹਿੰਦੇ ਸਨ ਉਹਨਾਂ ਭਗਤ ਬਣਾ ਕੇ ਬਚਨ ਰੱਖ ਦਿੱਤੇ ਉੱਥੇ ਸੂਰਦਾਸ ਦੀ ਤੁਕ ਵੀ ਰੱਖ ਦਿੱਤੀ ਹਜ਼ੂਰ ਕਹਿੰਦੇ ਨੇ ਛੇ ਸ਼ਾਸਤਰ ਨੇ ਛੇ ਇਹਨਾਂ ਦੇ ਗੁਰੂ ਨੇ ਪਰ ਮੇਰੇ ਰੱਬ ਦੇ ਵੇਸ਼ ਨੇ ਲਿਬਾਸ ਵੱਖਰੇ ਹੋ ਸਕਦੇ ਨੇ ਪਰ ਅੰਦਰ ਵਾਲਾ ਵੱਖਰਾ ਨਹੀਂ ਗੁਰ ਗੁਰ ਏਕੋ ਵੇਸ਼ ਅਨੇਕ ਸਰਦੀਆਂ ਵਿੱਚ ਪਤਲੇ ਕੱਪੜੇ ਨੇ, ਗਰਮੀਆਂ ਵਿੱਚ ਵਾਹਿਗੁਰੂ ਗਰਮੀਆਂ ਵਿੱਚ ਆਪਾਂ ਮੋਟੇ ਬਸਤਰ ਪਾਉਂਦੇ ਹਾਂ, ਗਰਮੀਆਂ ਵਿੱਚ ਪਤਲੇ ਪਾਉਂਦੇ ਹਾਂ, ਪਰ ਅੰਦਰ ਵਾਲਾ ਜਿਸਮ ਤੇ ਨਹੀਂ ਬਦਲਦਾ ਪਿਆ। ਕੱਪੜੇ ਰੰਗ ਬਿਰੰਗੇ ਹੋ ਸਕਦੇ ਨੇ, ਪਾਉਣ ਦੇ ਤਰੀਕੇ ਵੱਖਰੇ ਹੋ ਸਕਦੇ ਨੇ, ਪਰ ਅੰਦਰ ਵਾਲਾ ਸਰੀਰ ਉਹੀ ਹੈ। ਅੱਗੇ ਕਹਿੰਦੇ ਨੇ ਬਾਬਾ ਹੇ ਮੇਰੇ ਵਾਹਿਗੁਰੂ ਜੈ ਕਰ ਜਿਸ ਸ਼ਾਸਤਰ ਵਿੱਚ ਜਿਸ ਗ੍ਰੰਥ ਵਿੱਚ, ਮੈਂ ਅਰਥ ਇਹ ਕਰ ਰਿਹਾ ਵਾਂ ਡਾਕਟਰ ਤਾਰਨ ਸਿੰਘ, ਡਾਕਟਰ ਰਤਨ ਸਿੰਘ ਜੱਗੀਪੁਰਾ ਨੇ ਤੇ ਗੁਰਮੁਖਾਂ ਨੇ ਅਰਥ ਕੀਤੇ ਨੇ ਵੀ ਜੈ ਘਰ ਸੰਪਰਦਾਇ ਮਹਾਂਪੁਰਸ਼ਾਂ ਨੇ ਕਿ ਜਿਸ ਗ੍ਰੰਥ ਘਰ ਵਿੱਚ ਕਰਤੇ ਕੀਰਤ ਹੋਏ, ਹੇ ਕਰਤੇ ਤੇਰੀ ਕੀਰਤੀ ਹੋਵੇ ਸੋ ਘਰ ਰਾਖ ਵਡਾਈ ਤੋਏ, ਮੇਰੇ ਦਾਤਾ ਤੇਰੀ ਇਹਦੇ ਵਿੱਚ ਵਡਿਆਈ ਉਸ ਘਰ ਨੂੰ ਤੂੰ ਰੱਖੀ, ਉਸ ਗ੍ਰੰਥ ਦਾ ਉਹਦਾ ਬੋਲ ਬਾਲਾ ਹੋਵੇ। ਅੱਗੇ ਸਾਹਿਬ ਕਹਿੰਦੇ ਨੇ ਵਿਸਵੇ, ਆਮ ਤੌਰ ਤੇ ਸਾਡੇ ਸੱਜਣ ਪਾਠ ਕਰਦੇ ਨੇ ਵਿਸਵੇ, ਪਰ ਗੁਰਮੁਖੋ ਵਾਵੇ ਨੂੰ ਸਿਆਰੀ ਸੱਸੇ ਥੱਲੇ ਔਂਕੜ ਇੜੀ ਉੱਤੇ ਲਾ ਲੱਗੀ ਵਿਸਵੇ, ਚਸੀਆਂ ਨਹੀਂ ਚਸੀਆਂ ਘੜੀਆਂ, ਇਹ ਕੀ ਸ਼ਬਦ ਹੈ। ਵੈਸੇ ਪਿਛਲੇ ਵਾਰੀ 12 ਮਾਹ ਦੀ ਕਥਾ ਕਰਦੇ ਅਰਜ਼ ਕੀਤੀ ਸੀ ਸਤਿਗੁਰੂ ਦੀ ਉਦਾਹਰਨ ਕੈਸੀ ਬਰੀਕੀ ਦੀ। ਵਿਸ਼ਵੇ, ਵਿਸ਼ਵੇ ਦਾ ਅਰਥ ਹੁੰਦਾ ਅੱਖ ਨੂੰ ਆਪਾਂ 15 ਵਾਰੀ ਝਮਕ ਕੇ ਬੰਦ ਕਰੀਏ ਤੇ ਇੱਕ ਵਿਸ਼ਾ ਬਣਦਾ, ਆਪਾਂ ਜਿਹਨੂੰ ਨਿਮਕ ਵੀ ਕਹਿੰਦੇ। ਹੁਣ ਤਾਂ ਆਪਾਂ ਕਹਿੰਦੇ ਹਾਂ ਮਿੰਟ ਸਕਿੰਟ ਘੰਟੇ, ਇਸ ਤਰ੍ਹਾਂ ਮਿਲਦੇ ਹਾਂ। ਉਦੋਂ ਕੀ ਸੀ ਸਮੇਂ ਦੀ ਗਿਣਤੀ ਕਿ ਅੱਖ ਨੂੰ 15 ਵਾਰੀ, ਅੱਖ ਦੇ ਫੋਰ 15 ਵਾਰੀ ਝਮਕਣਾ ਇੱਕ ਵਿਸ਼ਾ ਬਣਦਾ, 15 ਵਿਸ਼ਿਆਂ ਦਾ ਇੱਕ ਚਸਾ ਬਣਦਾ ਸੀ। ਇਹ ਸਮੇਂ ਦੀ ਬਰੀਕੀ ਵਿੱਚ ਵੰਡ ਕੀਤੀ ਗਈ ਸੀ। 15 ਵਾਰੀ ਅੱਖ ਨੂੰ ਝਮਕਣਾ ਇੱਕ ਵਿਸ਼ਾ, 15 ਵਿਸ਼ਿਆਂ ਦਾ ਇੱਕ ਚਸਾ, ਤੇ ਚੇਤੇ ਰੱਖੋ 30 ਚਸਿਆਂ ਦਾ ਇੱਕ ਪਲ, 60 ਪਲਾਂ ਦੀ ਇੱਕ ਘੜੀ, 7.5 ਘੜੀਆਂ ਦਾ ਇੱਕ ਪੈਰ, ਤੇ 8 ਪੈਰਾਂ ਦਾ ਦਿਨ ਤੇ ਰਾਤ, 7 ਦਿਨਾਂ ਦਾ ਇੱਕ ਹਫ਼ਤਾ, 4 ਹਫ਼ਤਿਆਂ ਦਾ ਇੱਕ ਮਹੀਨਾ, 6 ਰੁੱਤਾਂ ਤੇ ਬਾਕੀ 15-15 ਥਿੱਤਾਂ ਹੁੰਦੀਆਂ ਸਨ। ਸਾਹਿਬ ਨੇ ਸਮੇਂ ਦੀ ਵੰਡ ਕੀਤੀ, ਕਹਿਣ ਲੱਗੇ ਵਿਸ਼ਵੇ ਅੱਖ ਦੇ ਹੈ ਉਹ ਸਮਾਂ ਹੀ, ਇਹ ਨਹੀਂ ਜਾ ਕੇ ਪੈਰ ਬਣ ਜਾਣਾ, ਸ਼ੁਰੂ ਤੋਂ ਇਹਦੇ ਤੋਂ ਹੋਣਾ, ਨਿਮਕ ਤੋਂ ਸ਼ੁਰੂ ਹੋਣਾ ਨਾ, ਇਹ ਨਹੀਂ ਪੈਰ ਬਣਨਾ, ਇਹ ਨਹੀਂ ਦਿਨ ਬਣਨਾ, ਇਹ ਨਹੀਂ ਮਹੀਨਾ ਬਣਨਾ, ਚੇਤੇ ਰੱਖੋ ਇਹ ਨਹੀਂ ਸਦੀਆਂ ਤੇ ਇਹ ਨਹੀਂ ਯੁੱਗ ਬਣ ਜਾਣ, ਸ਼ੁਰੂਆਤ ਇਹਦੀ ਅੱਖ ਚਮਕਣ ਤੋਂ ਹੀ। ਵਿਸ਼ਵੇ ਚਸਿਆਂ ਘੜੀਆਂ ਪੈਰਾਂ ਖਿੱਤੀ 15 ਥਿੱਤਾਂ, ਵਾਰੀ ਵਾਰੀ ਦਰ ਤੇ 7 ਵਾਰ, ਮਾਹ ਹੋਵਾ ਮਹੀਨਾ ਬਣ ਗਿਆ। ਦੇਖੋ ਸਮੇਂ ਦਾ ਵਿਸਤਾਰ ਹੈ ਨਾ, ਪਰ ਕਹਿਣ ਲੱਗੇ ਚੇਤੇ ਰੱਖੀ ਸੂਰਜ ਏਕੋ ਰੁੱਤ ਅਨੇਕ, ਸੂਰਜ ਇੱਕ ਰੁੱਤਾਂ ਚੇਂਜ ਹੁੰਦੀਆਂ ਨੇ, ਗਰਮੀ ਆਉਂਦੀ ਏ, ਪਰ ਕੀ ਆਹ ਕਹਾਂਗੇ ਵੀ ਇਹ ਸੂਰਜ ਨੇ ਟ੍ਰਾਂਸਫਰ ਹੋ ਜਾਣਾ, ਇਹਦੀ ਥਾਂ ਨਵਾਂ ਆ ਜਾਣਾ, ਬਿਲਕੁਲ ਨਹੀਂ। ਗ੍ਰੀਖਮ ਰੁੱਤ ਵਿੱਚ ਵੀ ਇਹ ਵੇ, ਸਰਦ ਰੁੱਤ ਵਿੱਚ ਵੀ ਇਹ ਵੇ, ਖਿਮਕਰ ਰੁੱਤ ਵਿੱਚ ਵੀ ਇਹ ਵੇ, ਪਤਝੜ ਵਿੱਚ ਵੀ ਇਹ ਵੇ, ਬਸੰਤ ਵਿੱਚ ਵੀ ਇਹ ਵੇ, ਵਰਖਾ ਰੁੱਤ ਵਿੱਚ ਵੀ ਇਹ ਵੇ। ਕਹਿਣ ਲੱਗੇ ਰੁੱਤਾਂ ਚੇਂਜ ਹੋਣਗੀਆਂ, ਸੂਰਜ ਇੱਕ ਰਹੇਗਾ, ਇੱਥੇ ਸਿਧਾਂਤ ਭਾਵੇਂ ਜਿਤਨੇ ਮਰਜ਼ੀ ਆ ਜਾਣ, ਰੁੱਤਾਂ ਦੀ ਤਰ੍ਹਾਂ ਆਉਂਦੇ ਜਾਂਦੇ ਰਹਿਣਗੇ, ਪਰ ਗੱਲ ਹਮੇਸ਼ਾ ਇੱਕ ਦੀ ਰਹੇਗੀ। ਸੂਰਜ ਏਕੋ ਰੁੱਤ ਅਨੇਕ, ਬਾਬਾ ਜੀ ਕਹਿੰਦੇ ਨੇ ਐਵੇਂ ਵੇਖ ਕੇ ਦਵੈਸ਼ ਨਾ ਕਰੀ ਜਾਇਆ ਕਰ, ਨਾਨਕ ਕਰਤੇ ਕੇ ਕੇਤੇ ਵੇਸ਼, ਉਸ ਕਰਤੇ ਦੇ ਵੇਸ਼ ਨੇ। ਕਦੀ ਉਹ ਕਪਿਲ ਮੁਨੀ ਰਹੀ ਬੋਲਦਾ, ਕਦੀ ਹਜ਼ਰਤ ਮੁਹੰਮਦ ਸਾਹਿਬ ਰਹੀ ਬੋਲਦਾ, ਕਦੀ ਈਸਾ ਰਾਹੀਂ ਬੋਲਦਾ, ਕਦੀ ਉਹ ਮੂਸਾ ਰਾਹੀਂ ਬੋਲਦਾ, ਇਹ ਕਰਤੇ ਦੇ ਆਪੋ ਆਪਣੇ ਵੇਸ਼ ਨੇ। ਫਿਰ ਕਹਿਣ ਲੱਗੇ ਦਵੈਸ਼ ਨਾ ਬਣਾਈ, ਤੂੰ ਇੱਕੋ ਗੱਲ ਚੇਤੇ ਰੱਖੀ, ਤੋ ਕਾਰਨ ਸਾਹਿਬਾ ਰੰਗ ਰਤੇ, ਤੇਰੇ ਖਾਤਰ ਮੈਂ ਇੱਕ ਬੇਨਤੀ ਕਹਿ ਕੇ ਸਮਾਪਤੀ ਕਰ ਦੇਣਾ। ਮਨਸੂਰ, ਆਪ ਨੂੰ ਪਤਾ ਉਹਨੂੰ ਸੂਲੀ ਚਾੜਿਆ, ਤੇ ਬਗਦਾਦ ਦੀ ਧਰਤੀ ਤੇ ਹਜ਼ਾਰਾਂ ਲੋਕ ਉਹਨੂੰ ਦੇਖਣ ਆਏ, ਤੇ ਮਨਸੂਰ ਨੇ ਇੱਕ ਗੱਲ ਬੜੀ ਸੋਹਣੀ ਕਹੀ ਸੀ, ਸ਼ਾਇਦ ਅਰਜ਼ ਕੀਤੀ ਇੱਥੇ ਇੱਕ ਵਾਰੀ। ਉਹ ਬੰਦਾ ਕਮਾਈ ਵਾਲੇ ਬੰਦੇ, ਅਨੁਭਵ ਵਾਲੇ ਸਨ, ਤੇ ਮੈਂ ਕਹਿੰਦਾ ਕਿਸੇ ਵੀ ਧਰਮ ਦਾ, ਕਿਸੇ ਵੀ ਫਿਰਕੇ ਦਾ ਜਿਹੜਾ ਅਨੁਭਵ ਵਿੱਚ ਉਤਰਿਆ ਹੋਇਆ ਬੰਦਾ ਮਨਾ, ਉਹਦੀ ਨਿੰਦਿਆ ਨਾ ਕਰੀ, ਨੰਦੀ ਤੇ ਕਿਸੇ ਦੀ ਵੀ ਨਹੀਂ ਚਾਹੀਦੀ। ਬਾਬਾ ਜੀ ਨੇ ਗੱਲ ਹੀ ਮੁਕਾ ਦਿੱਤੀ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਦ ਕਰਨ। ਉਹਨੂੰ ਕਿਉਂ ਮਾਰਿਆ ਜੀ? ਆਪ ਨੂੰ ਪਤਾ ਉਹਨੇ ਸ਼ਬਦ ਇਹ ਕਿਹਾ ਸੀ ਨਾ, ਅਨਲ ਹੱਕ ਮੈਂ ਖੁਦਾਵਾਂ, ਉਹਨਾਂ ਫਤਵਾ ਦੇ ਨੂੰ ਸੂਲੀ ਚਾੜੋ, ਉਹਨੂੰ ਪੱਥਰ ਮਾਰੇ। ਉਹਦੇ ਪੱਥਰਾਂ ਵਿੱਚ ਇੱਕ ਫੁੱਲ ਵੀ ਵੱਜਾ ਸੀ ਸ਼ਿਵਲੀ ਦਾ, ਤੇ ਉਸ ਵੇਲੇ ਉੱਚੀ ਸਾਰੀ ਰੋ ਪਿਆ, ਤੇ ਲੋਕਾਂ ਕਿਹਾ ਇੰਨੇ ਪੱਥਰ ਵੱਜੇ ਰੋਇਆ ਨੀ, ਇੱਕ ਫੁੱਲ ਵੱਜਾ ਤੇ ਰੋ ਪਏ। ਉਹਨੇ ਇੱਕ ਗੱਲ ਕਹੀ, ਪੱਥਰ ਵਾਲਣ ਵਾਲਿਆਂ ਤੇ ਮੈਂ ਤਾਂ ਖੁਸ਼ ਹਾਂ, ਇਹਨਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਮੈਂ ਹੈ ਕੀ ਹਾਂ, ਤੇ ਜਿਹਨੇ ਫੁੱਲ ਮਾਰਿਆ ਨਾ ਉਹ ਮੇਰੇ ਦਿਲ ਦਾ ਭੇਦੀ ਹੈ, ਮੇਰਾ ਮਹਿਰਮ ਉਹਨੂੰ ਪਤਾ ਹੈ ਮੈਂ ਕਿੱਥੇ ਪਹੁੰਚਿਆ ਵਾਂ। ਉਹ ਜਿਹਨੂੰ ਮੇਰੇ ਬਾਰੇ ਪਤਾ ਹੈ, ਭਾਵੇਂ ਉਹਨੇ ਫੁੱਲ ਹੀ ਮਾਰਿਆ ਪਰ ਮਾਰਨ ਵਾਲਿਆਂ ਦੀ ਕਤਾਰ ਵਿੱਚ ਆਇਆ ਨਾ, ਸੱਤ ਮੈਨੂੰ ਲੱਗੀ, ਮੈਨੂੰ ਜਾਣਨ ਦੇ ਬਾਵਜੂਦ ਵੀ ਉਹਨੇ ਫੁੱਲ ਮਾਰ ਦਿੱਤਾ, ਇਕਾਗਰਤਾ ਬਖਸ਼ੂ। ਕਹਿੰਦੇ ਨੇ ਉਸ ਤੋਂ ਬਾਅਦ ਉਹਨੇ ਸ਼ਿਵਲੀ ਨੂੰ ਇੱਕ ਗੱਲ ਕਹੀ ਸੀ, ਕਹਿੰਦਾ ਵੀ ਕੱਲ ਨੂੰ ਜਦੋਂ ਮੇਰੇ ਟੁਕੜੇ ਕਰਨਗੇ ਤੇ ਦਦਲਾ ਦਰਿਆ, ਫਕੀਰ ਕਹਿੰਦਾ ਇੰਨਾ ਕੁ ਭਰ ਕੇ ਵਗਦਾ, ਇਹਨੇ ਉੱਛਲ ਕੇ ਬਗਦਾਦ ਨੂੰ ਤਬਾਹ ਕਰਨਾ, ਮੇਰੀ ਗੋਦੜੀ ਦਿਖਾਈ ਇਹ ਦਰਿਆ ਵੀ ਸ਼ਾਂਤ ਹੋ ਜਾਏਗਾ। ਕਹਿੰਦੇ ਨੇ ਦੂਸਰੇ ਦਿਨ ਜਦੋਂ ਸੂਲੀ ਚਾੜਿਆ, ਟੁਕੜਿਆਂ ਵਿੱਚੋਂ ਅਨਲ ਹੱਕ ਦੀ ਆਵਾਜ਼ ਆਈ ਤੇ ਉਹਦੀ ਗੋਦੜੀ ਦਿਖਾਈ ਤੇ ਬਗਦਾਦ ਦਾ ਦਰਿਆ ਸ਼ਾਂਤ ਹੋਇਆ ਤੇ ਰਾਤ ਸੁਪਨੇ ਵਿੱਚ ਸ਼ਿਵਲੀ ਨੂੰ ਮਿਲਿਆ। ਧਿਆਨ ਦਿਆ ਜੀ, ਜਿਹੜਾ ਜੁੜਿਆ ਉਹਦੇ ਲਈ ਕੋਈ ਵੀ ਮਾੜਾ ਨਾ, ਕਿਸੇ ਦੀ ਨਿੰਦਿਆ ਨਾ, ਸ਼ਿਵਲੀ ਨੂੰ ਰਾਤ ਮਨਸੂਰ ਮਿਲਿਆ। ਤੇ ਦਰਵੇਸ਼ੀ ਗਾਖੜੀ ਵਿੱਚ ਵਿਦਵਾਨ ਕਹਿੰਦਾ ਵੀ ਉਸ ਵੇਲੇ ਉਹਨੇ ਪੁੱਛਿਆ, ਕਹਿਣ ਲੱਗਾ ਤੈਨੂੰ ਤਾਂ ਖੁਦਾ ਨੇ ਗੋਦ ਦਿੱਤੀ ਤੇ ਜਿਨ੍ਹਾਂ ਨੇ ਤੈਨੂੰ ਸੂਲੀ ਚਾੜਿਆ ਉਹਨਾਂ ਦਾ ਕੀ ਬਣੇਗਾ। ਕਹਿਣ ਲੱਗਾ ਮੈਂ ਗੋਦੀ ਵਿੱਚ ਜਾਣ ਤੋਂ ਪਹਿਲਾਂ ਉਹਨਾਂ ਨੂੰ ਬਖਸ਼ਵਾ ਲਿਆ। ਧਿਆਨ ਦਿਆ ਜੀ, ਉਹਨਾਂ ਨੂੰ ਬਖਸ਼ਵਾ ਲਿਆ ਕਿਉਂ? ਕਹਿੰਦਾ ਮੈਂ ਕਿਹਾ ਅੱਲਾਹ ਜੇ ਮੈਨੂੰ ਮਾਰਨ ਤੁਰੇ ਨੇ ਰੁਪਈਏ ਦੀ ਦੌਲਤ ਦੀ ਖਾਤਰ ਨਹੀਂ, ਇਸ ਕਰਕੇ ਮਾਰਨ ਤੁਰੇ ਸਨ ਕਿ ਤੇਰੀ ਹਸਤੀ ਨੂੰ ਕੋਈ ਖਤਰਾ ਨਾ ਪੈਦਾ ਹੋ ਜਾਏ, ਤੇਰੀ ਖਾਤਰ ਹੀ ਮਾਰਿਆ ਨੇ ਨਾ, ਜੇ ਤੇਰੀ ਖਾਤਰ ਮਾਰਿਆ ਤੂੰ ਉਹਨਾਂ ਨੂੰ ਬਖਸ਼ ਦੇ। ਮੇਰੇ ਬਾਬਾ ਜੀ ਨੂੰ ਪੁੱਛੋ, ਕਹਿੰਦੇ ਨੇ ਗੁਰਮੁਖਾ ਤੂੰ ਇਹਨਾਂ ਗ੍ਰੰਥਾਂ ਨੂੰ ਕੁੱਕੜਾਂ ਦੀ ਤਰ੍ਹਾਂ ਲੜਾ ਨਾ, ਤੂੰ ਇੱਕ ਗੱਲ ਚੇਤੇ ਰੱਖਿਆ ਕਰ, ਚਾਰ ਪੁਕਾਰ ਨਾ ਤੂੰ ਮਾਨੇ, ਚਾਰ ਵੇਦਾਂ ਦੀ ਕਿਹੜੀ ਗੱਲ ਤੂੰ ਮੰਨ ਲਈ, ਖੱਟ ਪੀ ਏਕਾ ਬਾਤ ਬਖਾਨੇ, ਛੇ ਸ਼ਾਸਤਰ ਵੀ ਕਹਿੰਦੇ ਨੇ ਏਕੋ ਨੂੰ ਕਿਹੜਾ ਮੰਨ ਲਏ, ਦਸ ਅਸਤੀ ਮਿਲ ਏਕੋ ਕਹਿਆ, 18 ਪੁਰਾਣਾ ਨੇ ਵੀ ਇੱਕ ਗੱਲ ਕੀ ਤਾਂ ਪੀ ਜੋਗੀ ਭੇਦ ਨਾ ਲੈ। ਕਹਿਣ ਲੱਗੇ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾ ਬਿਨਾ ਸਭ ਕੂੜ ਗਾਲੀ ਖੋਚੀਆਂ, ਵੇਤਾਂ ਮੈਂ ਨਾਮ ਉੱਤਮ ਸੋ ਸੁਣੈ ਨਾ ਹੀ ਫਿਰੇ ਜਿਉਂ ਬੇਤਾਲਿਆ, ਸਿਮਰਤ ਸ਼ਾਸਤਰ ਪੁਣ ਪਾਪ ਵਿਚਾਰ ਦੇ ਤੱਤੈ ਸਾਰ ਮੈਂ ਜਾਣੀ, ਤੱਤੈ ਸਾਰ ਮੈਂ ਜਾਣੀ ਗੁਰੂ ਵਾਜੋਂ, ਤੱਤੈ ਸਾਰ ਮੈਂ ਜਾਣੀ ਪੜ੍ਹੇ ਜ਼ਰੂਰ ਪਰ ਕੀ ਕੀਤਾ, ਤੀਹ ਗੁਣੀ ਸੰਸਾਰ ਧਨ ਸੁੱਤਾ ਸੁੱਤਿਆ ਰਹਿਣ, ਵਿਖਾਣੀ ਤੋਂ ਇੱਕ ਕੰਮ ਕਰਿਆ ਕਰ ਪੜ੍ਹਿਆ ਕਰ, ਪਰ ਪੜ੍ਹਨ ਤੋਂ ਬਾਅਦ ਪਤਾ ਕਰੀ ਕਿ ਕਿਆ ਪੜ੍ਹੀਐ, ਕਿਆ ਗੁਣੀਐ, ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਪੜ੍ਹ ਕੇ ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ, ਗੁਰੂ ਮੇਰ ਕਰੇ ਕਿ ਸਾਡੇ ਅੰਦਰ ਇਹ ਭਾਵਨਾ ਬਣ ਜਾਏ। ਵੱਖਰੇ ਵੱਖਰੇ ਸਿਧਾਂਤ ਜ਼ਰੂਰ ਨੇ, ਕੱਪੜੇ ਵੱਖਰੇ ਨੇ, ਬੋਲੀਆਂ ਵੱਖਰੀਆਂ ਨੇ, ਪਰ ਚੇਤੇ ਰੱਖੋ ਅਥਰੂ ਸਭ ਦੇ ਲੂਣੇ ਨੇ ਤੇ ਖੂਨ ਸਾਰਿਆਂ ਦਾ ਲਾਲ ਜੇ। ਦੁਨੀਆਂ ਦਾ ਹਾਸਾ ਵੀ ਇੱਕੋ ਜਿਹਾ ਤੇ ਰੋਣਾ ਵੀ ਇੱਕੋ ਜਿਹਾ, ਜੇ ਇਹ ਸਾਡੀਆਂ ਚੀਜ਼ਾਂ ਮਿਲ ਰਹੀਆਂ ਨੇ ਤੇ ਫਿਰ ਦੁਬਦਾ ਦਵੈਸ਼ ਤੋਂ ਉੱਪਰ ਉੱਠੀਏ। ਕੱਲ ਨੂੰ ਬਾਬਾ ਜੀ ਨੇ ਇੱਕ ਹੋਰ ਗੱਲ ਕਰਨੀ ਹੈ ਦੁਬਦਾ ਨੂੰ ਮਿਟਾਉਣ ਲਈ, ਕਿ ਸਾਰੀ ਧਰਤੀ ਦੀ ਆਰਤੀ ਕੁਦਰਤ ਆਪ ਹੀ ਕਰਦੀ ਉਸ ਕਾਦਰ ਦੀ, ਇਹ ਆਪਾਂ ਕੱਲ ਨੂੰ ਵਿਚਾਰਾਂਗੇ। ਸਾਧ ਸੰਗਤ ਕਿਰਪਾ ਕਰਕੇ ਆ ਤਿੰਨ ਚਾਰ ਦਿਨ ਨੇ, ਸਾਲ ਡੇਢ ਬਾਅਦ ਆਈਦਾ ਹੈ, ਦਾਤਾ ਮਿਹਰ ਕਰੇ ਕਿ ਆਪ ਮਿਹਰ ਕਰਕੇ ਵੱਧ ਚੜ੍ਹ ਕੇ ਦਰਸ਼ਨ ਦਿਦਾਰੇ ਬਖਸ਼ਿਆ ਜੀ ਕੱਲ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।